हो वखर ले हो समाल तैसी वस्त विशाही है जैसी निभ है नाल अग्गै शाहो सुजान है लैसी वस्त समाल भाई रे राम कहो चित लाए हर जस वखर ले चल हो सोह देख पतियाए भाई रे राम कहो चित लाए हर जस वखर ले चल हो सोह देख पतियाए वाहिगुरु जी का खालसा वाहिगुरु जी की फतेह। सतगुरु गरीब नवाज सच्चे पातशाह दसां पातशाहियां दे आत्मक हिरदा स्वरूप शतर चवर तख्त दे मालक लोक परलोक दे दाते सतगुरु श्री गुरु ग्रंथ साहिब पातशाह जी दे ओट आसरे दा सदका हजूर दे संस्थान सो घर विखे चलदी लड़ीवार गुरमत विचार अधीन अज दे समय विच बाई अंग ते सुभाए मान गुरु नानक साहिब जी दे पावन शब्दां दी विचार आपां करांगे। सतगुरु सच्चे पातशाह जी ने अज दे इस शब्द विच मनुख नूं सुचेत कीता है कि जो कुछ इत्थे तूं अज कर्म कर रहे हैं अग्ञानता विच किते इस भुलेखे विच ना जीवन बता दई कि इत्थे कीते हुए कम इत्थे रह जाणगे। हजूर कहिंदे नहीं, जो कुछ तूं इत्थे कमाउंदा है उहदा सूक्ष्म तत् जिहड़ा है उहनां कर्मां दा प्रभाव तेरी आत्मा ते पैंदा है। कोई भी तेरा कार्ज है, कोई भी कर्म है ते कोई भी सुभा है, जिवें दे सुभा दे अधीन तू इथों दा कार्ज करेगा। जे तां किसी संजम विच, किसी मर्यादा विच, किसी नियम विच है ते ओ तेरी पूंजी होवेगी सच दी, ते सच दी पूंजी नाम दी पूंजी बंदगी दी पूंजी लैके जदों तू इस धरती तों वापस मुड़ेगा ते परमात्मा ने सब कुछ तेरा अंदरों फोल के वेखना है कि जिन्ने ए मैं नूं सवास दे के भेजिया सी ते नाल ए वी ताकीद ए समझौता भी होया सी कि इन्हां सवासां दे नाल मैं इत्थे विचरदिआं दो कम करने ने, एक सेवा ते एक सिमरन। सेवा दा संबंध संसार नाल है ते सिमरन दा संबंध परमात्मा नाल है। सेवा दा अर्थ है कि जिस समाज विच, जिस जमीन ते असी रह रहे हैं, इस जमीन दे भले वास्ते भी कुछ करना यह भी बड़ा जरूरी है। सिमरन जिहड़ा उह ते दोवां लोकां दा साथी है, इसे तरह सेवा भी दोवां लोकां दी साथी है। जिमें दा वर्ताव इत्थे तू लोकां नाल करेगा, जिमें दे सुभा दे अनुसार उहनां नाल संबंध बनाएगा, उहदा असर भी तेरे सिमरन दी दात ते पएगा। इसलिए कहिंदे ने इस जगत विच आ के कोई चंगा व्यापार करना चाहीदा है, ਤੇ ਚੰਗੀ ਤਰ੍ਹਾਂ ਸੋਚ ਕੇ ਕਰਨਾ ਚਾਹੀਦਾ ਹੈ। ਸਤਿਗੁਰੂ ਨੇ ਇਥੋਂ ਬਚਨ ਆਰੰਭ ਕੀਤੇ ਨੇ, ਹਜ਼ੂਰ ਕਹਿੰਦੇ ਵਣਜ ਕਰਹੋ ਵਣਜਾਰੇ ਹੋ ਵਖਰ ਲਿਹੋ ਸੰਭਾਲ। ਵਣਜ ਦਾ ਅਰਥ ਹੈ ਵਪਾਰ ਤੇ ਵਣਜਾਰਿਆਂ ਦਾ ਅਰਥ ਹੈ ਵਪਾਰ ਕਰਨ ਵਾਲੇ। ਕਹਿਣ ਲੱਗੇ ਐ ਮਨੁੱਖ, ਐ ਵਪਾਰ ਕਰਨ ਵਾਲੇ ਮਨੁੱਖ ਹੋ, ਜੇ ਤੁਸੀਂ ਇਸ ਜ਼ਮੀਨ ਤੇ ਆਏ ਹੋ, ਇਸ ਧਰਤੀ ਤੇ ਆਏ ਹੋ, ਜਨਮ ਮਿਲਿਆ ਤੇ ਵੱਖਰ ਦਾ ਅਰਥ ਹੈ ਸੌਦਾ। ਕਹਿੰਦੇ ਲਿਹੋ ਸੰਭਾਲ, ਸੰਭਾਲ ਦੇ ਅਰਥ ਵੈਸੇ ਯਾਦ ਕਰਨਾ ਵੀ ਹੈ। ਇੱਥੇ ਸੰਭਾਲ ਦੇ ਅਰਥ ਨੇ ਚੰਗੀ ਤਰ੍ਹਾਂ ਖੋਜ ਕਰਕੇ, ਚੰਗੀ ਤਰ੍ਹਾਂ ਸਮਝ ਕੇ, ਕਿਉਂਕਿ ਜੋ ਵੀ ਤੁਸੀਂ ਖਰੀਦਣਾ, ਜੋ ਵੀ ਤੁਸੀਂ ਕਰਨਾ, ਉਹ ਸਾਰਾ ਤੁਹਾਡੇ ਖਾਤੇ ਵਿੱਚ ਪੈ ਜਾਣਾ, ਤੁਹਾਡੀ ਲਿਸਟ ਤੇ ਲਿਖਿਆ ਜਾਣਾ। ਜੇ ਚੰਗਾ ਕਰਨਾ ਤੇ ਚੰਗਾ ਲਿਖਿਆ ਜਾਏਗਾ, ਜੇ ਬੁਰਿਆਈ ਕਰਨੀ ਹੈ ਤੇ ਬੁਰਾਈ ਲਿਖੀ ਜਾਏਗੀ, ਤੇ ਉਹ ਇੱਕ ਪੰਡ ਤੁਹਾਡੇ ਸਿਰ ਤੇ ਟਿਕ ਜਾਣੀ, ਦੋਵਾਂ ਵਿੱਚੋਂ ਇੱਕ ਹੈ। ਕਹਿੰਦੇ ਹੇ ਵਣਜਾਰਿਓ, ਹੇ ਜਗਤ ਵਿੱਚ ਵਿਚਰਨ ਵਾਲੇ ਲੋਕੋ, ਇਹ ਸੁਚੇਤ ਹੋ ਕੇ ਧਿਆਨ ਨਾਲ ਇੱਥੇ ਤੁਸੀਂ ਵਿਚਰਨਾ। ਵੱਖਰ ਲਿਹੋ ਸੰਭਾਲ, ਇਥੋਂ ਦਾ ਸੌਦਾ ਤੁਸੀਂ ਸੰਭਾਲ ਕੇ ਚੰਗੀ ਤਰ੍ਹਾਂ ਵਿਚਾਰ ਕੇ ਕਿਤੇ, ਕਿਉਂਕਿ ਇਸ ਥਾਂ ਦੀ ਇੱਕ ਗੱਲ ਹੈ ਇਸ ਦੁਨੀਆਂ ਵਿੱਚ। ਇਸ ਦੁਨੀਆਂ ਦੀ ਘਟਨਾ ਕਿਹੜੀ ਹੈ? ਇਸ ਦੁਨੀਆਂ ਦੇ ਵਿੱਚ ਜਿਹੜਾ ਅੰਮ੍ਰਿਤ ਹੈ ਉਹ ਕੌੜਾ ਲੱਗਦਾ ਹੈ ਤੇ ਜਿਹੜੀ ਜ਼ਹਿਰ ਹੈ ਉਹ ਮਿੱਠੀ ਲੱਗਦੀ ਹੈ। ਜ਼ਹਿਰ ਦੇ ਉੱਤੇ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਖੰਡ ਬੁਲੇਟੀ ਹੋਈ ਏ, ਤੇ ਖੰਡ ਜਿਹੜੀ ਹੈ ਬਾਹਰੋਂ ਮਿੱਠੀ ਲੱਗਦੀ, ਜਿਵੇਂ ਚੂਹਿਆਂ ਨੂੰ ਮਾਰਨ ਵਾਸਤੇ ਅਸੀਂ ਕਈ ਵਾਰੀ ਗੁੜ ਉਹਨਾਂ ਨੂੰ ਜ਼ਹਿਰ ਦੇ ਵਿੱਚ ਮਿਲਾ ਕੇ ਲੋਕ ਦਿੰਦੇ ਨੇ ਤਾਂ ਕਿ ਇਥੋਂ ਚਲੇ ਜਾਣ, ਸਾਡੀ ਫਸਲ ਖਰਾਬ ਨਾ ਕਰਨ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਨੇ ਸੰਸਾਰ ਦੀ ਖਿੱਚ ਬਣਾਉਣ ਵਾਸਤੇ ਕਿ ਇਹ ਮਨੁੱਖ ਇਸ ਜਗਤ ਦੇ ਵਿੱਚ ਥੋੜੀ ਜਿਹੀ ਪ੍ਰੀਤ ਬਣਾਏ ਤੇ ਸੰਸਾਰ ਦਾ ਜਿਹੜਾ ਸਾਰਾ ਕਾਰੋਬਾਰ ਤੇ ਖੇਡ ਚੱਲੇਗੀ, ਪਰ ਮਨੁੱਖ ਇਸ ਸੰਸਾਰ ਦੀ ਖੇਡ ਨੂੰ ਖੇਡ ਨਾ ਸਮਝ ਕੇ, ਪੱਕਾ ਘਰ ਸਮਝ ਕੇ ਤੇ ਇਹਨਾਂ ਰਸਾਂ ਵਿੱਚ ਇੰਨਾ ਡੁੱਬ ਗਿਆ ਕਿ ਜਿਹੜਾ ਬਣਾਉਣ ਵਾਲਾ ਸਿਰਜਣਹਾਰ ਵਾਹਿਗੁਰੂ ਸੀ ਉਹਦੇ ਰਸ ਨੂੰ ਭੁੱਲ ਗਿਆ। ਇਸ ਕਰਕੇ ਇੱਥੇ ਸਮਝ ਕੰਮ ਵੀ ਨਹੀਂ ਆਉਂਦੀ। ਰੱਸੀ ਸੱਪ ਦਿਸਦੀ ਏ, ਸੱਪ ਰੱਸੀ ਦਿਸਦਾ ਹੈ, ਅੰਮ੍ਰਿਤ ਕੌੜਾ ਲੱਗਦਾ, ਬਾਣੀ ਕੌੜੀ ਲੱਗਦੀ ਹੈ, ਤੇ ਜਿਹੜੀ ਮਾਇਆ ਹੈ ਇਹ ਸੰਸਾਰ ਬੜਾ ਮਿੱਠਾ ਲੱਗਦਾ। ਜਿਨ੍ਹਾਂ ਨੇ ਨਾਲ ਨਿਭਣਾ ਉਹ ਚੰਗੇ ਨਹੀਂ, ਉਹ ਆਪਣੇ ਨਹੀਂ ਲੱਗਦੇ, ਤੇ ਜਿਹੜੇ ਆਪਣੇ ਨੇ ਉਹ ਬਗਾਨੇ ਲੱਗਦੇ ਨੇ ਰੱਬ ਦੇ ਪਿਆਰੇ। ਇਸ ਤਰ੍ਹਾਂ ਦਾ ਉਲਟਾ ਲੱਗਦਾ ਤੇ ਬੰਦਾ ਧੋਖਾ ਖਾ ਜਾਂਦਾ ਤੇ ਗਲਤ ਚੀਜ਼ਾਂ ਦੇ ਨਾਲ ਆਪਣੀ ਪ੍ਰੀਤ ਪਾ ਲੈਂਦਾ, ਉਹ ਸਹਿਜੇ ਸਹਿਜੇ ਅੰਦਰ ਦਾ ਖਜ਼ਾਨਾ ਬਣ ਜਾਂਦਾ। ਸਤਿਗੁਰੂ ਕਹਿੰਦੇ ਸੰਭਾਲ, ਸਮਝ ਕੇ ਵੇਖੀ ਇੱਥੇ, ਸਮਝ ਕੇ ਵਪਾਰ ਕਰੀ ਇੱਥੇ। ਕਹਿੰਦੇ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਫਿਰ ਪੁੱਛਿਆ ਜੀ, ਆਪ ਜੀ ਦੱਸੋ ਫਿਰ ਕਿਹੜੀ ਚੀਜ਼ ਇਕੱਠੀ ਕਰੀਏ, ਜਿੱਥੇ ਤੁਸੀਂ ਇਹ ਕਹਿ ਰਹੇ ਹੋ ਵੀ ਸਮਝ ਕੇ ਤੁਸੀਂ ਇਹ ਵਪਾਰ ਕਰਨਾ ਹੈ, ਫਿਰ ਨਾਲੇ ਵੀ ਕਿਰਪਾ ਕਰੋ ਕਿਹੜੀ ਕਰੀਏ। ਸਤਿਗੁਰੂ ਕਹਿੰਦੇ ਮੈਂ ਤੈਨੂੰ ਗਿਣ ਕੇ ਹੁਣ ਕਿੰਨੀਆਂ ਕੁ ਦੱਸਾਂ ਵੀ ਕੀ ਇਕੱਠਾ ਕਰਨਾ ਹੈ, ਕਿਹੜੀ ਚੀਜ਼। ਕਹਿੰਦੇ ਇੱਕ ਕਸਵੱਟੀ ਤੂੰ ਕਰ ਲਈ, ਬਸ ਉਹ ਵਸਤੂ ਤੂੰ ਖਰੀਦੀ ਇਥੋਂ, ਉਹ ਸੌਦਾ ਖਰੀਦ ਲਈ, ਉਹ ਵਪਾਰ ਕਰੀ, ਪਹਿਲਾਂ ਉਹਦੇ ਬਾਰੇ ਸੋਚ ਲਈ ਵੀ ਤੇਰੇ ਨਾਲ ਕਿੱਥੋਂ ਕੁ ਤੱਕ ਨਿਵੇਗੀ, ਤੇਰੇ ਨਾਲ ਜਾ ਸਕਦੀ। ਤੇ ਜੇ ਆਪਾਂ ਬਾਣੀ ਵਿਚੋਂ ਪੁੱਛੀਏ ਤੇ ਸਤਿਗੁਰੂ ਕਹਿੰਦੇ ਆ ਸਭ ਤੋਂ ਪਹਿਲਾਂ ਤੇ ਆਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਵੀ ਤੇਰੇ ਨਾਲ ਨਹੀਂ ਹੈ। ਜਦੋਂ ਸਰੀਰ ਹੀ ਨਾਲ ਨਹੀਂ ਤੇ ਇਥੋਂ ਗੱਲ ਸਪਸ਼ਟ ਹੋ ਗਈ। ਹੁਣ ਸਰੀਰ ਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ ਹੈ। ਜੇ ਅੱਜ ਪਰਿਵਾਰ ਏ ਤੇ ਉਹ ਸਰੀਰ ਨਾਲ ਕੇਂਦਰਿਤ ਹੈ, ਜੇ ਅੱਜ ਸਮਾਜ ਏ ਤੇ ਸਰੀਰ ਨਾਲ ਕੇਂਦਰਿਤ ਹੈ, ਸਰੀਰ ਕਰਕੇ ਹੈ, ਜੇ ਸੰਸਾਰ ਦੀ ਪ੍ਰਾਪਰਟੀ ਤੇ ਉਹ ਸਰੀਰ ਕਰਕੇ ਲੱਗੀ ਏ, ਇਹਦੇ ਇਹ ਗਿਆ ਤੇ ਉਹ ਵੀ ਗਈ, ਨਾਲ ਹੀ ਖਤਮ ਹੋ ਗਈ। ਕੇਂਦਰ ਤੇ ਸਾਰਾ ਸਰੀਰ ਏ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਵੀ ਤੇਰੇ ਨਾਲ ਜਾਣ ਵਾਲਾ ਨਹੀਂ, ਇਹ ਵੀ ਇੱਥੇ ਰਹਿ ਜਾਣਾ। ਇਸ ਲਈ ਇਹ ਗੱਲ ਸਪਸ਼ਟ ਹੋ ਗਿਆ ਵੀ ਆਹ ਜਿਹੜਾ ਅਡੰਬਰ ਜਿਹਦੇ ਵਿੱਚ ਅਸੀਂ ਫਸੇ ਹਾਂ, ਇਹ ਤਾਂ ਨਿਭ ਹੈ, ਨਾਲ ਵਾਲੀ ਚੀਜ਼ ਹੈ ਨਹੀਂ। ਫਿਰ ਪੁੱਛੀਏ ਮਹਾਰਾਜ ਨਾਲ ਨਿਭਣ ਵਾਲੀ ਚੀਜ਼ ਕਿਹੜੀ ਏ, ਉਹ ਅੱਗੇ ਜਾ ਕੇ ਦੱਸਦੇ ਨੇ ਸਤਿਗੁਰੂ ਅੱਗੇ ਜਾ ਕੇ ਕਹਿਣਗੇ ਕਿ ਇਹ ਰੱਬ ਦਾ ਪਿਆਰ, ਸੱਚਾ ਜੀਵਨ, ਉੱਚਾ ਜੀਵਨ, ਮਹਾਨ ਜੀਵਨ ਇਹ ਨਾਲ ਤੇਰੇ ਜਾ ਸਕਦਾ ਹੈ, ਤੇਰਾ ਅੰਗ ਸੰਗ ਸਹਾਈ ਹੋ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ, ਕਿਉਂਕਿ ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ। ਉਹ ਸ਼ਾਹ ਜਿਹੜਾ ਨਾ ਵਾਹਿਗੁਰੂ ਅਕਾਲ ਪੁਰਖ ਬੜਾ ਸਿਆਣਾ ਹੈ, ਸੁਜਾਨ, ਸਾਰੀਆਂ ਚੀਜ਼ਾਂ ਨੂੰ ਪਰਖਦਾ ਹੈ ਕੌਣ ਕੀ ਲੈ ਕੇ ਆਇਆ, ਤੇ ਬੜੀ ਖੋਜ ਕਰਕੇ ਸਮਝ ਕੇ ਵਸਤ ਸੰਭਾਲ ਕੇ ਉਹਨੇ ਵਾਪਸ ਤੇਰੇ ਤੋਂ ਲੈਣੀ ਹੈ ਵੀ ਇਹ ਕੀ ਕਮਾ ਕੇ ਲਿਆਇਆ। ਫਿਰ ਪੁੱਛਿਆ, ਮਹਾਰਾਜ ਹੁਣ ਇਹ ਤਾਂ ਪਤਾ ਲੱਗ ਗਿਆ ਵੀ ਦੇਹ ਵੀ ਨਾਲ ਨਹੀਂ ਤੇ ਪ੍ਰਾਪਰਟੀ ਵੀ ਨਾਲ ਨਹੀਂ ਤੇ ਸਾਰਾ ਕੁਝ ਨਹੀਂ, ਹੁਣ ਕੁਝ ਨਾਲ ਜਾਣ ਵਾਲੀ ਚੀਜ਼ ਦੱਸੋ। ਤੇ ਸਤਿਗੁਰੂ ਕਹਿੰਦੇ, ਭਾਈ ਰੇ ਰਾਮ ਕਹੋ ਚਿਤ ਲਾਏ। ਹੇ ਭਾਈ, ਇੱਕ ਕੰਮ ਕਰਿਆ ਕਰ, ਆਪਣੀ ਰਸਨਾ ਦੇ ਨਾਲ ਰਾਮ ਕਹੋ, ਅਕਾਲ ਪੁਰਖ ਦਾ ਨਾਮ ਜਪਿਆ ਕਰ। ਇੱਥੇ ਜਦੋਂ ਕਈ ਵਾਰੀ ਕਹਿਣਗੇ ਹਰ ਕਹੋ, ਕਈ ਵਾਰੀ ਰਾਮ, ਕਈ ਵਾਰੀ ਪਰਮੇਸ਼ਰ, ਕਈ ਵਾਰੀ ਕੋਈ ਹੋਰ ਸ਼ਬਦ, ਇਹਦਾ ਅਰਥ ਕੀ ਹੋਵੇਗਾ? ਕਈ ਵਾਰੀ ਇੱਥੇ ਭੁਲੇਖੇ ਦੇ ਲੋਕ ਪੈ ਜਾਂਦੇ ਨੇ ਬਈ ਗੁਰੂ ਸਾਹਿਬ ਤੇ ਕਹਿ ਰਹੇ ਰਾਮ ਕਹੋ ਤੇ ਤੁਸੀਂ ਤਾਂ ਵਾਹਿਗੁਰੂ ਕਹਿੰਦੇ ਹੋ ਜੀ, ਸਤਨਾਮ ਕਹਿੰਦੇ ਹੋ ਜੀ, ਮੂਲ ਮੰਤਰ, ਇਹ ਤਾਂ ਰਾਮ ਕਹਿ ਰਹੇ ਨੇ। ਤੇ ਫਿਰ ਕਈ ਥਾਵਾਂ ਤਿਉਹਾਰ ਆ ਜਾਏਗਾ ਵੱਖਰੇ ਵੱਖਰੇ, ਕਿਤੇ ਇਹ ਨਹੀਂ ਆਏਗਾ ਵੀ ਵਾਹਿਗੁਰੂ ਕਹੋ, ਇਹ ਕਿਤੇ ਰਾਮ, ਕਿਤੇ ਹਰੀ, ਕਿਤੇ ਕੁਝ ਹੋਰ ਆਏਗਾ, ਕਈ ਸ਼ਬਦ ਆਉਣਗੇ। ਕਈ ਲੋਕ ਇਹਨਾਂ ਭੁਲੇਖਿਆਂ ਵਿਚ ਪੈ ਗਏ ਵੀ ਇੱਥੇ ਤਾਂ ਵਾਹਿਗੁਰੂ ਲਿਖਿਆ ਨੇ। ਵਾਹਿਗੁਰੂ ਜਿਹੜਾ ਸ਼ਬਦ ਹੈ ਨਾ, ਉਹ ਤੇ ਇਹਨਾਂ ਸਾਰੇ ਨਾਵਾਂ ਨੂੰ ਇੱਕ ਥਾਂ ਤੇ ਇਕੱਠੇ ਕਰਦੀ ਤੇ ਉਹਦਾ ਇੱਕ ਕੇਂਦਰ ਬਣਦਾ, ਉਹਨੂੰ ਵਾਹਿਗੁਰੂ ਕਹਿੰਦੇ ਨੇ। ਜਿਹਨੇ ਵਾਹਿਗੁਰੂ ਕਹਿ ਲਿਆ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਨਾਂ ਇੱਕੋ ਲਫ਼ਜ਼ ਵਿਚ ਕਹਿ ਦਿੱਤੇ। ਉਹਦੇ ਵਿਚ ਇੰਨੀ ਵਿਆਪਕ ਨਾਮ ਹੈ, ਉਹ ਇੱਕ ਐਸੀ ਪਾਵਰ ਹੈ ਜਿਹਦੇ ਅੰਦਰ ਸਾਰੇ ਨਾਮ ਆ ਜਾਂਦੇ ਨੇ। ਇਹ ਵੀ ਨਾਮ ਉਸ ਵਾਹਿਗੁਰੂ ਦੇ ਨੇ, ਅਕਾਲ ਪੁਰਖ ਦੇ ਨੇ, ਇਹ ਵੱਖਰੇ ਵੱਖਰੇ ਉਹਦੇ ਨਾਂ ਨੇ। ਪਰ ਜੇ ਹੁਣ ਗੁਰਮੰਤਰ ਦੀ ਗੱਲ ਕਰੋ, ਕੰਮ ਬੰਦੇ ਨੂੰ ਗੁਰੂ ਮੰਤਰ ਦਏਗਾ, ਪਰ ਜਦੋਂ ਅਸੀਂ ਇਹ ਵੀ ਪੜ੍ਹਨੇ ਆ, ਇਹ ਗੁਰਮੰਤਰ ਦਾ ਇੱਕ ਅੰਗ ਨੇ ਬਾਣੀ ਦੇ ਵਿਚ। ਕਈ ਲੋਕ ਕਹਿਣਗੇ ਫਿਰ ਤੁਸੀਂ ਵਿਚ ਬਾਣੀ ਵਿਚ ਰਾਮ ਤੇ ਆਉਂਦੇ ਹੀ ਸ਼ਬਦ ਨਾ ਵਾਹਿਗੁਰੂ ਅਕਾਲ ਪੁਰਖ ਵਾਸਤੇ, ਇਹ ਰਾਮ ਸ਼ਬਦ, ਹਰੀ ਸ਼ਬਦ, ਨਿਰੰਕਾਰ ਸ਼ਬਦ, ਪਰਮੇਸ਼ਰ, ਪਾਰ ਬ੍ਰਹਮ, ਜਿੰਨੇ ਸ਼ਬਦ ਆਉਂਦੇ ਨੇ ਇਹ ਉਹਦਾ ਹੀ ਇੱਕ ਹਿੱਸਾ ਨੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਦੋਂ ਵੀ ਨਾਮ ਜਪਿਆ ਜਾਂਦਾ, ਉਹ ਵੱਖਰੇ ਵੱਖਰੇ ਨਾਮ ਨੇ, ਬੰਦੇ ਦੀਆਂ ਤਸੀਰਾਂ ਦੇ ਮੁਤਾਬਕ ਉਹਦੇ ਤੇ ਅਸਰ ਕਰਦੇ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲਾਂ ਬਾਣੀ ਨਾਲ ਵੀ ਜੋੜਿਆ ਤਾਂ ਕਿ ਬੰਦਾ ਉਸ ਨਾਮ ਤੱਕ ਚਲਾ ਜਾਏ ਜਿਹੜਾ ਸਭ ਤੋਂ ਜ਼ਿਆਦਾ ਪਾਵਰਫੁੱਲ ਹੈ। ਇਸ ਕਰਕੇ ਕਹਿੰਦੇ ਰਾਮ ਕਹੋ ਚਿਤ ਲਾਏ, ਅਕਾਲ ਪੁਰਖ ਦਾ ਨਾਮ ਜਪਿਆ ਕਰ। ਕਹਿੰਦੇ ਹਰ ਜਸ ਵੱਖਰ ਲੈ ਚਲ ਹੋ ਸੋ ਦੇਖੈ ਪਤੀ ਆਏ। ਵਾਹਿਗੁਰੂ ਦੇ ਨਾਮ ਦੇ ਜਸ ਦਾ ਵੱਖਰ ਵਪਾਰ, ਨਾਮ ਜਿਉਂ ਜਿਉਂ ਅਸੀਂ ਜਪਨੇ ਆ ਰਸਨਾ ਦੇ ਨਾਲ ਸਿਮਰਨ ਹੁੰਦਾ ਹੈ, ਤੇ ਸਿਮਰਨ ਆਪਣਾ ਅੰਦਰ ਇੱਕ ਵਜੂਦ ਬਣਾਉਂਦਾ ਜਾਂਦਾ ਹੈ। ਇਹ ਕੋਈ ਇਕੱਲੇ ਅੱਖਰ ਨਹੀਂ, ਸਿਮਰਨ ਆਪਣੇ ਤੱਤ ਅੰਦਰ ਸੁਰਤ ਦੇ ਵਿਚ ਇਕੱਠੇ ਕਰੀ ਜਾਂਦਾ ਹੈ ਤੇ ਅੰਦਰ ਇੱਕ ਖਜ਼ਾਨਾ ਵੱਧ ਜਾਂਦਾ ਹੈ। ਫਿਰ ਉਸ ਬੰਦੇ ਨੂੰ ਬਕਾਇਦਾ ਇਹ ਮਹਿਸੂਸ ਹੁੰਦਾ ਹੈ ਜਿਵੇਂ ਇੱਕ ਅਮੀਰ ਬੰਦਾ, ਲੱਖਪਤੀ ਆਦਮੀ, ਕਈ ਵਾਰੀ ਤੁਸੀਂ ਵੇਖੋਗੇ ਉਹਦੇ ਵਿਚ ਇੱਕ ਅੰਦਰ ਹੋਸ਼ ਹੋਂਦ ਹੁੰਦੀ ਹੈ ਕਿ ਮੇਰੇ ਕੋਲ ਇੰਨਾ ਧਨ ਹੈ, ਥੋੜੀ ਜਿਹੀ ਬੇਪਰਵਾਹੀ ਹੁੰਦੀ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਦੇ ਨਾਮ ਦਾ ਖਜ਼ਾਨਾ ਇਕੱਠਾ ਹੋ ਗਿਆ ਉਹਨਾਂ ਦੇ ਅੰਦਰ ਵੀ ਇੱਕ ਇਕੱਠ ਹੋ ਜਾਂਦਾ। ਹਰ ਜਸ ਵੱਖਰ ਲੈ ਚਲੋ, ਵਪਾਰ ਲੈ ਚਲੋ ਇਕੱਠਾ ਕਰਕੇ, ਤੇ ਸਹੁ ਦੇਖੈ ਪਤੀਆਏ। ਸਹੁ ਅਕਾਲ ਪੁਰਖ ਵਾਹਿਗੁਰੂ, ਪਤੀ, ਪਤੀਆਏ ਦਾ ਅਰਥ ਹੈ ਪਤੀਤ ਜਾਏਗਾ, ਖੁਸ਼ ਹੋ ਜਾਏਗਾ, ਉਹਦਾ ਮਨ ਮੰਨ ਜਾਏਗਾ, ਤੁਹਾਨੂੰ ਵੇਖ ਕੇ ਉਹ ਬਖਸ਼ਾਂ ਕਰੇਗਾ। ਪਰ ਦੂਜੇ ਪਾਸੇ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ। ਰਾਸ ਸ਼ਬਦ ਦਾ ਅਰਥ ਹੈ ਰਾਸ਼ੀ, ਧਨ। ਜਿਨ੍ਹਾਂ ਕੋਲ ਅਕਾਲ ਪੁਰਖ ਦੇ ਨਾਮ ਦਾ ਧਨ ਨਾ ਹੋਵੇਗਾ ਜਾਂ ਨਹੀਂ ਹੈ, ਉਹਨਾਂ ਕੋਲ ਸੱਚ ਦੀ, ਨਾਮ ਦੀ ਪੂੰਜੀ ਨਹੀਂ ਹੈ। ਕਹਿੰਦੇ ਦੱਸੋ ਭਲਾ ਉਹਨਾਂ ਨੂੰ ਉੱਥੇ ਸੁਖ ਤੇ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ? ਉਹ ਤਾਂ ਤੜਫਦੇ ਰਹਿਣਗੇ ਤੇ ਤੜਫਦੇ ਹੁਣ ਵੀ ਤੜਫ ਰਹੇ ਹਨ। ਕਿਉਂਕਿ ਖੋਟੈ ਵਣਜ ਬਣਜ ਆਏ, मन तन खोटा होए। जे खोटे व्यापार करने आना इथे सारा दिन झूठ बोलिया बिना गल तो खुंडा ते बह के गल्लां करदे रहे कदी किसे दी वार्ता कर ली कदी किसे दीआं गल्लां कदी किसे दी निंदिया किसे दी उस्तत इस तरह इना बेशकीमती लफज सन शब्द कोई छोटी जी रसना तो आवाज निकल रही है इहदी बड़ी कीमत पर हुण इस आवाज नूं असीं वरतों किधर कर रहे इह ते मूंह विचों निकलदी जाणी हर एक बंदा 24 घंटिआं दे विच 2-3 घंटे ते जरूर बोलदा ही बोलदा है। सतगुरु ने इसे वास्ते सिख दी झोली विच 2-2.5 घंटे दा नितनेम पा दिता कहिंदे भाई बोलण तों बिना तूं रहि नहीं सकणा चंगी गल है इन्ने लफजां दे नाल तूं बाणी उचारण कर लै तेरे अंदर कोई खजाना इकट्ठा हो जाएगा नहीं ते मूंह तों बोल बोल के वेख जे तूं 50 सालां दा हो गया ते तेरी जीव कस गई बोल बोल के पर तेनू अजे तक शांति नहीं आई इसे जीव नाल जे तू राम कहो चित लाए चित ला के जे राम वाहगुरु दा नाम जपे ते तेरे कोल इक बड़ा वड्डा खजाना इकट्ठा हो जाए पर जे खोटे झूठ दे वणज वणजदा रहेगा ते तेरा मन ते तन खोटा होए खोटे शब्द दा अर्थ है जेड़ी चीज वेखण विच पूरी लगे पर चले ना जिवें खोटा रुपया जाली नोट जिवें कह लगे जाली नोट वर्गा हो जाएगा तेरा मन ते तन ना तेरा शरीर शरीर भी भ्रिष्ट हो गया ते मन भी मैला हो गया कहिंदे फाही फाथे मिर्ग ज्यों दुख कणो नित रोए। जिवें ओ मिर्ग जिहड़ा उस शिकारी दे हत्थां विच फस गया फाही पै गई क्यों कन रस दे विच फसिया फड़िया गया हुण ओ मिर्ग जिहड़ा है विचारा दुख नाल रोंदा है नित क्योंकि गुलाम है इस तरह विकारां दे गुलाम पै के होमे दे गुलाम पै के ऐसा मनुख जिन्हें नाम दा व्यापार ना कीता सिर्फ रोना ते कल्पना ही ओहदे पले पैगा खोटे पोते ना पवहै तिन हर गुर दर्श न होए। खोटे दा अर्थ जाली नोट ते पोते दा अर्थ अकाउंट खाता कहिंदे तुसीं खोटे नोट लै के अपने अकाउंट विच जमा कराण जाओ ओह वेखण नूं भावें चंगे लगदे ने पर ओह वापस कर देंदे ने कहिंदे जाली ने। इस तरह नाम तों बिना जिहड़ा साडा जीवन है वेखण नूं बड़ा वधिया लगदा है बहुत सोहणा शिंगारिया पर अकाल पुरख दा नाम जिन्हां दे कोल नहीं कहिंदे खोटे नोटां दी तरह फिर वापस घल दित्ते जांदे ने जाओ तुहाडा जीवन ते जाली है तिन हर गुर दर्स ना होए। उस वाहिगुरू दे जो गुरु दा स्वरूप है ओहदा मिलाप ओहदी प्राप्ति नहीं हुंदी। खोटे जात ना पत है खोटे ना सी जस कोए क्योंकि खोटियां दा ना ते असला ठीक है जिथों बने ने ओह थां ही ठीक नहीं सी गलत सी। खोटे जात ना पत है कहिंदे ना उहनां दी जात ठीक ना उहनां दी पत है इज्जत फिर क्योंकि उहनां दा मुल कोई नहीं पैंदा कोई उहनां दे पतीजदा नहीं खुश नहीं हुंदा। कहिंदे खोटे खोट कमावणा आए गया पत खोए कहिंदे खोटे नोट घुमदे रहिंदे ने कदी इहदे कोलों उहनूं दित्ते उहने वापस कर दित्ता दूजे नूं दित्ते उहने वापस कर दित्ता इह तां विचारे तुरे फिरदे ने किते इहनां दा मुल नहीं पैंदा। इस तरह जिहड़े वाहिगुरू दे नाम दी पूंजी तों खाली उहनां दा जाली जीवन कहिंदे जिथे जांदे ने जिथे जन्म लैंदे ने उत्थे ही भटक भटक के उत्थों फिर कढ दित्ते जांदे ने फिर जिथे जांदे हन ਉਥੋਂ ਭਟਕ ਕੇ ਫਿਰ ਪਤ ਉਹਨਾਂ ਦੀ ਖੋਏ ਖਤਮ ਹੋ ਜਾਂਦੀ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਲੱਗਦਾ ਤੇ ਇਸ ਤਰ੍ਹਾਂ ਹੀ ਆ ਜਿਹੜੀ ਉੱਤੇ ਵਾਲੀ ਵਿਆਖਿਆ ਕੀਤੀ ਸਾਡੀ ਲੱਗਦੀ ਜੀਵਨ ਤੇ ਸਾਡਾ ਜਾਲੀ ਏ ਨਾ ਕਦੀ ਨਿਤਨੇਮ ਪੂਰਾ ਕੀਤਾ ਨਾ ਬਾਣੀ ਪੜ੍ਹੀ ਏ ਨਾ ਸੱਚ ਬੋਲਿਆ ਸਾਰਾ ਦਿਨ ਨਿੰਦਿਆ ਝੂਠ ਖਾ ਲੈਣਾ ਤੇ ਸੌ ਜਾਣਾ ਗੱਲਾਂ ਕਰ ਛੱਡਣੀਆਂ ਹੋਰ ਕੋਈ ਕੰਮ ਕਰਦੇ ਨਹੀਂ ਤੇ ਸਾਡਾ ਹੁਣ ਕੀ ਬਣੇਗਾ ਤੇ ਹਜ਼ੂਰ ਜਵਾਬ ਦਿੰਦੇ ਕਹਿੰਦੇ ਨਾਨਕ ਮਨ ਸਮਝਾਈ ਗੁਰ ਕਹਿ ਸ਼ਬਦ ਸਾਲਾਹਾ ਕਹਿੰਦੇ ਇਸ ਮਨ ਨੂੰ ਜੇ ਤੂੰ ਮੋੜਨ ਦੀ ਇੱਛਾ ਕਰਨਾ ਤੇ ਆਹ ਕੰਮ ਕਰੀ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਕਰਿਆ ਕਰ, ਬਾਣੀ ਪੜਿਆ ਕਰ, ਕੀਰਤਨ ਸੁਣਿਆ ਕਰ, ਕਥਾ ਸੁਣਿਆ ਕਰ, ਉਦਮ ਕਰਿਆ ਕਰ, ਸੰਗਤ ਕਰਿਆ ਕਰ, ਤੇ ਆਪਣੇ ਮਨ ਨੂੰ ਇਸ ਬਾਣੀ ਦੁਆਰਾ ਸਮਝਾਇਆ ਕਰ। ਰਾਮ ਨਾਮ ਰੰਗ ਰਤਿਆਂ, ਇਸ ਤਰ੍ਹਾਂ ਕਰਦਿਆਂ ਕਰਦਿਆਂ ਕੀ ਹੋਵੇਗਾ, ਇਹ ਤੇਰਾ ਜਿਹੜਾ ਜੀਵਨ ਹੈ ਅੱਜ ਝੂਠ ਵਿਚ ਰੰਗਿਆ ਹੋਇਆ, ਤੇ ਜਿਹੜਾ ਗੁਰੂ ਕਾ ਸ਼ਬਦ ਦੇ ਬਾਣੀ ਹੈ ਇਹਨੇ ਤੇਰੇ ਮਨ ਦੇ ਉੱਤੋਂ ਸਹਿਜੇ ਸਹਿਜੇ ਮੈਲ ਲਾਉਣੀ ਸ਼ੁਰੂ ਕਰ ਦੇਣੀ। ਜਦੋਂ ਸਾਰੀ ਮੈਲ ਲੈ ਗਈ, ਫਿਰ ਨਾਮ ਨੇ ਆਪਣਾ ਸੁਭਾਅ ਆਪਣਾ ਰੰਗ ਤੇਰੇ ਉੱਤੇ ਚਾੜ ਦੇਣਾ, ਉਹਦੇ ਤੋਂ ਬਾਅਦ ਤੈਨੂੰ ਕੀ ਮਿਲੇਗਾ। ਕਹਿੰਦੇ ਭਾਰ ਨਾ ਭਰਮ ਤਿਨਾਹ, ਐਸੇ ਲੋਕਾਂ ਨੂੰ ਨਾ ਤੇ ਭਾਰ ਭਾਵ ਬੋਝ ਕੋਈ ਨੀ ਜ਼ਿੰਦਗੀ ਦਾ, ਗਮ ਕੋਈ ਨੀ, ਚਿੰਤਾ ਕੋਈ ਨੀ, ਆਨੰਦ ਹੀ ਆਨੰਦ, ਚੜ੍ਹਦੀ ਕਲਾ, ਖੁਸ਼ੀਆਂ ਖੁਸ਼ੀਆਂ। ਤੇ ਕਹਿੰਦੇ ਆਉਣਾ ਜਾਣਾ ਤੇ ਪੱਤ ਖੋਏ ਉਹਨਾਂ ਦੀ, ਭਾਰ ਨਾ ਭਰਮ ਤੇ ਨਾ, ਕਹਿਣ ਲੱਗੇ ਨਾ ਉਹਨਾਂ ਨੂੰ ਕੋਈ ਭਰਮ ਹੈ, ਭਰਮ ਕੋਈ ਨੀ। ਭਰਮ ਦਾ ਅਰਥ ਭੁਲੇਖਾ, ਭਰਮ ਦਾ ਅਰਥ ਹੁੰਦਾ ਅਸਲੀ ਚੀਜ਼ ਨੂੰ ਵੇਖਣਾ ਨਾ, ਜਿਹੜੀ ਕੰਮ ਆਉਣੀ ਹੈ ਉਹਨੂੰ ਛੱਡ ਦੇਣਾ, ਜਿਹੜੀ ਨਹੀਂ ਕੰਮ ਆਉਣੀ ਉਹ ਭਰਮ ਵੀ ਗਿਆ ਉਹਨਾਂ ਦਾ, ਉਹਨਾਂ ਨੂੰ ਕੋਈ ਭਰਮ ਨਹੀਂ। ਉਹਨਾਂ ਨੂੰ ਕਲੀਅਰ ਹੋ ਗਿਆ ਕਿ ਸਾਡੇ ਕੰਮ ਤਾਂ ਸਿਰਫ ਇੱਕ ਨਾਮ ਦੀ ਯਾਦ, ਵਾਹਿਗੁਰੂ ਦਾ ਪ੍ਰੇਮ, ਸਿਰਫ ਉਹੀ ਆਉਣ ਵਾਲਾ ਹੈ। ਕਹਿੰਦੇ ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹਾ। ਨਾਮ ਜਪਦਿਆਂ ਜਪਦਿਆਂ ਉਹਨਾਂ ਨੇ ਇੰਨੀ ਪੂੰਜੀ ਦੇ ਮਾਲਕ ਬਣ ਗਏ, ਬੜਾ ਲਾਭ ਮਿਲਿਆ ਉਹਨਾਂ ਨੂੰ, ਬੜੇ ਅਮੀਰ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ ਸੱਚੇ ਪਾਤਸ਼ਾਹ। ਕੇ ਕਹਿੰਦੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਧਨ ਜੋ ਬਣਿਆਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਇਹ ਸਾਰੇ ਸ਼ਬਦ ਵਿੱਚ ਮੌਤ ਦਾ ਨਕਸ਼ਾ ਹੈ, ਇਸ ਸੰਸਾਰ ਨੂੰ ਤਿਆਗਣ ਦਾ ਨਕਸ਼ਾ ਹੈ, ਛੱਡਣ ਦਾ। ਇਹ ਕਾਹਦੇ ਲਈ? ਬੜੇ ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਜਿਹੜੇ ਵਿਰਾਗ ਦੀ ਗੱਲ ਕਰਦੇ ਨੇ ਕਿ ਸੰਸਾਰ ਝੂਠਾ, ਬਿਣਸ ਜਾਣ ਵਾਲਾ। ਸਵਾਲ ਖੜਾ ਹੁੰਦਾ ਜੀ, ਰਹਿਣਾ ਤੇ ਸੰਸਾਰ ਵਿੱਚ, ਤੇ ਇਹਨੂੰ ਝੂਠਾ ਕਹਿ ਕੇ ਤੇ ਪਹਿਲਾਂ ਹੀ, ਚਲੋ ਜਦੋਂ ਮਰਨਾ ਉਦੋਂ ਤੇ ਮਰਨਾ ਹੀ ਹੈ, ਤੇ ਮਰਨ ਤੋਂ ਪਹਿਲੇ ਡਰੀ ਜਾਣਾ। ਇਹ ਡਰ ਕਿਉਂ ਪੈਦਾ ਕਰਦੇ, ਇਹ ਭੈ ਕਿਉਂ ਪੈਦਾ ਕਰ ਰਹੇ ਹੋ, ਇਹ ਤੇ ਜਿਉਣਾ ਔਖਾ ਹੋ ਜਾਏਗਾ। ਮੌਤ ਰੋਜ਼ ਨੇੜੇ, ਸਾਰੀ ਬਾਣੀ ਵੇਖੋ, ਸਾਰੀ ਬਾਣੀ। ਗੁਰੂ ਸਾਹਿਬ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ। ਕੋਈ ਪਤਾ ਨੀ ਕਿੰਨਾ ਚਿਰ ਤੂੰ ਰਹਿਣਾ। ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਜੁਗਤੀ ਦੀ ਵਰਤੋਂ ਕਰਦੀ ਏ। ਕਈ ਵਾਰੀ ਅਸੀਂ ਸੋਚਦੇ ਹਾਂ, ਕਈ ਵਾਰੀ ਕਈ ਗੁਰਮੁਖ ਕਹਿੰਦੇ ਵੀ ਕੋਈ ਜੁਗਤੀ ਹੋਵੇ। ਅੱਜ ਕੱਲ ਜੁਗਤੀਆਂ ਦਾ ਬੜਾ ਜ਼ੋਰ ਚੱਲਦਾ ਵੀ ਕੋਈ ਜੁਗਤੀ ਦੱਸੋ, ਬਸ ਪੰਜਾਂ ਮਿੰਟਾਂ ਵਿੱਚ ਬਹੀਏ ਤੇ ਸਿੱਧਾ ਸੱਚਖੰਡ ਪਹੁੰਚ ਜਾਈਏ। ਤੇ ਜਦੋਂ ਬੰਦਾ ਇੰਨਾ ਕਾਲਾ ਹੋ ਗਿਆ ਵੀ ਮੁੱਲ ਥੋੜਾ ਤਾਰਨਾ ਤੇ ਚੀਜ਼ ਵੱਡੀ ਮੰਗਣੀ, ਤੁਹਾਨੂੰ ਪਤਾ ਫਿਰ ਜਾਲੀ ਕੰਪਨੀਆਂ ਨਾਲ ਹੀ ਖੜੀਆਂ ਹੁੰਦੀਆਂ। ਇੱਕ ਚੀਜ਼ ਹੁੰਦੀ ਹੈ, ਓਰੀਜਨਲ ਚੀਜ਼ ਆਉਂਦੀ ਹੈ ਬਾਜ਼ਾਰ ਵਿੱਚ, ਉਹਨੂੰ ਬਣਨ ਦਾ ਪੂਰਾ ਟਾਈਮ ਲੱਗਦਾ, ਉਸ ਚੀਜ਼ ਦੇ ਬਣਨ ਤੇ ਪੂਰਾ ਸਮਾਨ ਲੱਗਦਾ ਵਧੀਆ। ਮੰਨ ਲਓ ਕੋਈ ਵੀ ਚੀਜ਼, ਇੱਕ ਘੜੀ ਹੈ ਤੇ ਹੁਣ ਉਹਨੂੰ ਵਧੀਆ ਬਣਾਉਣਾ ਹੈ ਤੇ ਉਹਦੇ ਬਣਾਉਣ ਤੇ ਟਾਈਮ ਵੀ ਲੱਗੇਗਾ, ਪੈਸੇ ਵੀ ਲੱਗਣਗੇ, ਸਭ ਕੁਝ। ਪਰ ਹੁਣ ਜਦੋਂ ਕਿਸੇ ਇੱਕ ਨੇ ਖਰੀਦ ਕੇ ਲਿਆਂਦੀ, ਪੂਰਾ ਮੁੱਲ ਦੇ ਕੇ 20,000 ਦੀ ਘੜੀ ਲਿਆਂਦੀ ਤੇ ਨਾਲ ਦੇ ਨੇ ਵੇਖਿਆ ਵੀ ਮੈਂ ਵੀ ਲੈ ਕੇ ਆਵਾਂ, ਉਹ ਗਿਆ, ਉਹਨੇ ਕਿਹਾ ਜੀ ਮੈਨੂੰ ਵੀ ਘੜੀ ਚਾਹੀਦੀ, ਕਹਿੰਦੇ 20,000 ਲੱਗਿਆ। ਕਹਿੰਦੇ 20,000 ਨੀ, ਮੇਰੇ ਕੋਲ ਤੇ 20 ਰੁਪਈਏ ਨੇ ਸਿਰਫ, ਕਮਾਈ ਤੇ ਕੀਤੀ ਨੀ ਸੀ। ਉਹਨੇ ਕਿਹਾ ਜੀ ਫਿਰ ਅੱਗੇ ਰੇਹੜੀ ਵਾਲਾ ਖੜਾ, ਉੱਥੇ ਚਲੇ ਜਾਓ, ਘੜੀਆਂ ਉੱਥੇ ਵੀ ਦਿਸਦੀਆਂ ਇਹਦੇ ਨਾਲ ਦੀਆਂ ਨੇ, ਉੱਥੋਂ ਮਿਲ ਜਾਏਗੀ 20 ਰੁਪਏ ਦੀ। ਉੱਥੋਂ ਇੱਕ ਘੜੀ ਖਰੀਦ ਲਈ 20 ਰੁਪਏ ਦੀ ਲੱਗਦੀ ਉਸ ਤਰ੍ਹਾਂ ਹੀ, ਪਰ ਉਹਦੀ ਕੁਆਲਿਟੀ ਵਿੱਚ ਫਰਕ ਹੈ। ਇਸੇ ਤਰ੍ਹਾਂ ਜੁਗਤੀਆਂ ਬੜੀਆਂ ਸਸਤੀਆਂ ਆ ਗਈਆਂ ਅੱਜ ਕੱਲ੍ਹ, ਸਸਤੀਆਂ। ਕਹਿੰਦੇ ਕੀ ਲੋੜ ਹੈ ਅੰਮ੍ਰਿਤ ਵੇਲੇ ਉੱਠਣਾ, ਐਵੇਂ ਚੌਂਕੜਾ ਮਾਰ ਕੇ ਬਾਣੀ ਪੜ੍ਹਨੀ, ਸਿਮਰਨ ਕਰਨਾ, ਅਭਿਆਸ ਕਰਨਾ, ਉਡੀਕ ਕਰਨੀ ਜਦੋਂ ਕਿਰਪਾ ਕਰੇਗਾ। ਕਹਿੰਦੇ ਇਹ ਤਾਂ ਐਵੇਂ ਤੁਸੀਂ ਥੱਕੀ ਜਾਂਦੇ ਹੋ, ਆ ਬਸ ਤੁਸੀਂ ਆ ਜਾਓ ਥੋੜਾ ਜਾ ਸਾਡੇ ਕੋਲ ਜੋ ਮਰਜ਼ੀ ਕਰੀ ਜਾਓ ਡੱਕਦੇ ਵੀ ਕੁਝ ਨਹੀਂ ਪਾਬੰਦੀ ਕੋਈ ਨਹੀਂ ਬੜੇ ਧਰਮ ਨੇ ਅੱਜ ਕੱਲ ਲੋਕ ਕਹਿੰਦੇ ਨੇ ਜੀ ਬੜਾ ਵਧੀਆ ਆ ਰੁਕਾਵਟ ਕੋਈ ਨਹੀਂ ਰੁਕਾਵਟ ਕਹਿੰਦੇ ਉਹਨੂੰ ਜੇ ਮਰਿਆਦਾ ਨੂੰ ਰੁਕਾਵਟ ਕਹਿੰਦੇ ਨੇ ਜੇ ਮੰਨ ਲਓ ਸੂਰਜ ਹੀ ਕਹਿਣ ਲੱਗ ਪਏ ਮੈਨੂੰ ਰੁਕਾਵਟ ਹੈ ਮੈਨੂੰ ਰੋਜ਼ ਇੱਥੋਂ ਚੜ੍ਹਨਾ ਪੈਂਦਾ ਰੱਬ ਨੇ ਬੜਾ ਬੰਧਨ ਪਾਇਆ ਜੇ ਮੈਂ ਤੇ ਥੋੜਾ ਜਿਹਾ ਆਸੇ ਪਾਸਿਓਂ ਚੜ੍ਹ ਕੇ ਵੇਖਾਂ ਇੱਕ ਦਿਨ ਵੇਖੋ ਕੀ ਬਣਦਾ ਲੋਕ ਮਰਿਆਦਾ ਨੂੰ ਰੁਕਾਵਟਾਂ ਕਹਿਣ ਲੱਗ ਪਏ ਨੇ ਜੇ ਗੁਰੂ ਸਾਹਿਬ ਨੇ ਪੰਜ ਕਕਾਰ ਦਿੱਤੇ ਨੇ ਅੰਮ੍ਰਿਤ ਵੇਲਾ ਦਿੱਤਾ ਹੈ ਨਿਤ ਨੇਮ ਦਿੱਤਾ ਹੈ ਅੱਜ ਦਾ ਬੰਦਾ ਕੀ ਏ ਉਹ ਕਹਿੰਦੇ ਕੋਈ ਬਾਬਾ ਲੱਭੋ ਇਹ ਕੁਝ ਨਾ ਕਰਨਾ ਪਏ ਨਿਯਮ ਵਿਚ ਨਾ ਰਹਿਣਾ ਪਏ ਤੇ ਸੱਚਖੰਡ ਸਿੱਧੀ ਸੁਰਤ ਚਲੀ ਜਾਏ ਉਹ ਫਿਰ ਵੇਖ ਲਿਆ ਮਾਰਕੀਟ ਵਾਲਿਆਂ ਨੇ ਉਹਨਾਂ ਕਿਹਾ ਵੀ ਖੋਲੋ ਦੁਕਾਨਾਂ ਦੁਕਾਨਾਂ ਖੁੱਲ ਗਈਆਂ ਕਹਿੰਦੇ ਆਓ ਇੰਨੇ ਚਿਰ ਵਿਚ ਤੁਹਾਨੂੰ ਬ੍ਰਹਮ ਗਿਆਨੀ ਵੀ ਬਣਾ ਦਿਆਂਗੇ ਤੇ ਬੜੇ ਕਹਿੰਦੇ ਨੇ ਜੀ ਅਸੀਂ ਤਾਂ ਰੋਜ਼ ਸੱਚਖੰਡ ਹੋ ਹੀ ਆਉਂਦੇ ਹਾਂ ਸੱਚਖੰਡ ਹੋ ਹੀ ਆਉਂਦੇ ਹਾਂ ਇਹ ਸੌਖਾ ਬੜਾ ਹੈ ਸੱਚਖੰਡ ਹੋ ਆਉਣਾ ਹੋ ਕੇ ਆਉਂਦਾ ਨਹੀਂ ਕੋਈ ਫਿਰ ਜਿਹੜਾ ਉੱਥੇ ਗਿਆ ਉਹ ਨਹੀਂ ਆਉਂਦਾ ਫਿਰ ਹਾਂ ਆਏਗਾ ਵਾਪਸ ਤੇ ਸੱਚਖੰਡ ਨੂੰ ਲੈ ਕੇ ਆਜੇਗਾ ਧਰਤੀ ਤੇ ਜਿੱਥੇ ਪੈਰ ਰੱਖੇਗਾ ਹਵਾ ਬਦਲ ਜਾਏਗੀ ਪਤਾ ਲੱਗ ਜਾਏਗਾ ਸੱਚਖੰਡ ਗਿਆ ਸੀ ਜਿਹੜੀ ਚੀਜ਼ ਨੂੰ ਹੱਥ ਲਾਏਗਾ ਜਿਹੜੇ ਉਹਦੇ ਸ਼ਬਦ ਹੋਣਗੇ ਜਿਹੜੀ ਉਹਦੀ ਦ੍ਰਿਸ਼ਟੀ ਹੋਵੇਗੀ ਉਹਦੇ ਵਿੱਚ ਸੱਚਖੰਡ ਡੁੱਲ ਡੁੱਲ ਕੇ ਪਏਗਾ ਪਰ ਕਹਿੰਦੇ ਸੱਚਖੰਡ ਹੋ ਆਏ ਆ ਸੱਚ ਹੀ ਬੋਲਦੇ ਨੇ ਵੈਸੇ ਹੋ ਕੇ ਆ ਗਏ ਆਪ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਰਹੇ ਜੀਵਨ ਵਿੱਚੋਂ ਤੇ ਕੁਝ ਭਾਲਦਾ ਦਿਸਦਾ ਹੈ ਨਹੀਂ ਮੁਬਾਰਕ ਕੇ ਜਿਹੜੇ ਚਲੇ ਜਾਣ ਹੁੰਦੇ ਵਿਰਲੇ ਨੇ ਥੋੜੇ ਪਰ ਇਹ ਬਾਜ਼ਾਰ ਭੀੜ ਭਾੜ ਇਹ ਕਿੱਥੇ ਜਾ ਸਕਦੇ ਕੋਈ ਛੋਟਾ ਸੌਦਾ ਹੈ ਕੋਈ ਛੋਟਾ ਕੰਮ ਹੈ ਕਬੀਰ ਸਾਹਿਬ ਕੋਲ ਵੀ ਕਿਸੇ ਨੇ ਜਾ ਕੇ ਕਿਹਾ ਸੀ ਮੈਂ ਵੀ ਟੁਰ ਜਾਊਂ ਕਹਿੰਦੇ ਜਾ ਸਕਣਾ ਫੀਸ ਤਾਰ ਦੇ ਐਡਮਿਸ਼ਨ ਲੈ ਲੈ ਕਹਿੰਦੇ ਦੱਸੋ ਜੀ ਕਿੰਨੀ ਮਾਇਆ ਚਾਹੀਦੀ ਕਹਿੰਦੇ ਮਾਇਆ ਨਹੀਂ ਕਬੀਰ ਜੀ ਨੇ ਕਿਹਾ ਕੰਚਨ ਸਿਉਂ ਪਾਈ ਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਇਸ ਕਰਕੇ ਗੁਰੂ ਸਾਹਿਬ ਨੇ ਬੜੀ ਵੱਡੀ ਫੀਸ ਲਈ ਏ ਉਹ ਕਹਿੰਦੇ ਨੇ ਮੌਤ ਦੀ ਯਾਦ ਤੇਰੇ ਅੰਦਰ ਵਸਣੀ ਚਾਹੀਦੀ ਵੈਸੇ ਨਹੀਂ ਮੌਤ ਦੀ ਯਾਦ ਜ਼ਰੂਰ ਵਸੇ ਤੇਰੇ ਵਿੱਚ ਜਿੰਨਾ ਚਿਰ ਮੌਤ ਦੀ ਯਾਦ ਪੱਕੀ ਨਹੀਂ ਹੁੰਦੀ ਤੂੰ ਇਸ ਦਿਸ ਦੇ ਸੰਸਾਰ ਨੂੰ ਇਹਦੇ ਤੋਂ ਹੱਥ ਢਿੱਲਾ ਕਰਨ ਲਈ ਤੂੰ ਕਦੀ ਤਿਆਰ ਹੀ ਨਹੀਂ ਹੋਣਾ ਤੇ ਸੱਜਣਾ ਜਿੱਦਣ ਜਿੰਨਾ ਚਿਰ ਇਧਰੋਂ ਨਾ ਨਾ ਤੇਰੀ ਸੁਰਤ ਟੁੱਟੇ ਤੇਰੇ ਅੰਦਰ ਨਾਮ ਨਹੀਂ ਉਟਿਕਣਾ ਇਸ ਕਰਕੇ ਸੰਸਾਰ ਤੋਂ ਛਡਾਉਣ ਲਈ ਖਾਲੀ ਕਰਨ ਲਈ ਗੁਰੂ ਸਾਹਿਬ ਨੇ ਇਹਨਾਂ ਸ਼ਬਦਾਂ ਦੇ ਵਿੱਚ ਮੌਤ ਦਾ ਨਕਸ਼ਾ ਖਿੱਚਿਆ ਕਹਿੰਦੇ ਸੁਣ ਧਿਆਨ ਨਾਲ ਭਰਮ ਵਿੱਚ ਪਏ ਹੋਏ ਮਨੁੱਖ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਮਨੁੱਖ ਇਸ ਗਿਆਨ ਨੂੰ ਚੰਗੀ ਤਰ੍ਹਾਂ ਸਮਝ ਲੈ ਕਹਿੰਦੇ ਧਨ ਜੋ ਬਣੇ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਕਹਿੰਦੇ ਆ ਜਿਹੜੀਆਂ ਚਾਰ ਤਰ੍ਹਾਂ ਦੀਆਂ ਚੀਜ਼ਾਂ ਨੇ ਨਾ ਇਹਨਾਂ ਬਾਰੇ ਚੰਗੀ ਤਰ੍ਹਾਂ ਸੁਣ ਲੈ ਇਹ ਕੀ ਨੇ ਧਨ ਇੱਕ ਤੇ ਮਾਇਆ ਦਾ ਕੋਈ ਪਤਾ ਨਹੀਂ ਇਹ ਚਾਰ ਦਿਨਾਂ ਦੀ ਏ ਇਧਰੋਂ ਆਈ ਕਈ ਵਾਰੀ ਵੱਧ ਗਈ ਕਈ ਵਾਰੀ ਘੱਟ ਗਈ ਇਹਦੇ ਨਾਲ ਸਨੇਹ ਨਾ ਲਾਈ ਇਹ ਆਉਣ ਜਾਣ ਵਾਲੀ ਚੀਜ਼ ਇੱਕ ਜੋਬਨ ਜੋਬਨ ਕਿਹੜਾ ਸਦਾ ਅੱਜ ਹੈ ਇਹਦਾ ਕੁਝ ਟਾਈਮ ਏ ਟਾਈਮ ਤੋਂ ਬਾਅਦ ਇਹਨੇ ਬੁਢੇਪੇ ਵਿੱਚ ਬਦਲ ਜਾਣਾ ਇਹ ਹੱਥਾਂ ਵਿੱਚ ਨਹੀਂ ਰਹੇਗਾ ਫਿਰ ਤੈਨੂੰ ਰੰਗ ਲਾਉਣਾ ਪਏਗਾ ਵਾਲਾਂ ਨੂੰ ਜਵਾਨ ਰਹਿਣ ਲਈ ਪਰ ਹੁਣ ਜਮ ਥੋੜੀ ਧੋਖਾ ਖਾਣ ਲੱਗੇ ਨੇ ਵੀ ਅਜੇ ਜਵਾਨ ਹੀ ਹੁਣ ਤਾਂ ਇੱਥੇ ਪਤਾ ਲੱਗ ਜਾਂਦਾ ਜਮ ਤੇ ਬਹੁਤ ਬਰੀਕੀ ਨਾਲ ਵਹਿੰਦੇ ਆਮ ਬੰਦੇ ਨੂੰ ਵੇਖ ਲਓ ਜਿਹਨੇ ਕਲਫ ਲਾਈਏ ਉਹ ਥੋੜਾ ਜਿਹਾ ਜੇ ਤੇ ਅੱਗੋਂ ਵੇਖੋ ਤੇ ਮੁੰਡਾ ਲੱਗਦਾ ਜੇ ਪਿੱਛੋਂ ਦੀ ਵੇਖੋ ਤੇ ਬੁੱਢਾ ਲੱਗਦਾ ਸਮਝ ਨਹੀਂ ਆਉਂਦੀ ਕਈ ਵਾਰੀ ਭੁਲੇਖਾ ਲੱਗ ਜਾਂਦਾ ਬੰਦਾ ਇੱਕ ਤੇ ਅਵਸਥਾ ਦੋ ਕਿਵੇਂ ਹੋ ਗਈ ਬੰਦਾ ਇੱਕ ਹੈ ਅੱਗੋਂ ਵੇਖੋ ਤੇ ਜਵਾਨ ਲੱਗਦਾ ਤੇ ਤੁਰਦਿਆਂ ਫਿਰਦਿਆਂ ਪਿੱਛੋਂ ਗਿੱਚੀ ਵੱਲੋਂ ਵੇਖੋ ਧੌਣ ਵੱਲੋਂ ਤੇ ਸਾਰਾ ਚਿੱਟਾ ਇਹ ਕੀ ਹੋਇਆ ਇਹ ਤੇ ਆਮ ਬੰਦੇ ਨੂੰ ਸਾਧ ਸੰਗਤ ਜੀ ਭੁਲੇਖਾ ਨਹੀਂ ਲੱਗਦਾ ਤੇ ਜਮਾਂ ਨੂੰ ਭੁਲੇਖਾ ਕਿੱਥੋਂ ਲੱਗ ਜਾਏਗਾ, ਉਹਨਾਂ ਤੇ ਨਜ਼ਰ ਬੜੀ ਬਰੀਕ ਹੈ। ਉਹ ਕਹਿੰਦੇ ਨੇ ਫਰੇਬੀ ਹੈ, ਢਾ ਲਓ ਇਹਨੂੰ, ਬੁੱਢਾ ਹੋ ਗਿਆ, ਪਖੰਡ ਕਰੀ ਜਾਂਦਾ। ਇਹ ਵੀ ਜਾਣ ਵਾਲਾ ਹੈ, ਧਨ ਜੋਬਨ ਅਰ ਫੁੱਲੜਾ, ਫੁੱਲੜਾ ਦੇ ਅਰਥ ਆ ਸੰਸਾਰ ਜਿਹੜਾ ਫੁੱਲਾਂ ਵਰਗਾ ਖਿੜਿਆ ਹੋਇਆ, ਜਾਂ ਹੰਕਾਰ ਵੀ ਅਰਥ ਕੀਤਾ, ਫੁੱਲੜਾ ਦੇ ਅਰਥ ਫੁੱਲਿਆ ਹੋਇਆ ਹੰਕਾਰੀ। ਇਹ ਵੀ ਜਾਂਦਿਆਂ ਟਾਈਮ ਨੀ ਲੱਗਦਾ, ਚਾਰ ਕੁ ਦਿਨਾਂ ਦੀ ਖੇਡ। ਨਾਠੀਅੜੇ, ਨਾਠੀਅੜੇ ਦਾ ਅਰਥ ਪ੍ਰਾਹੁਣੇ, ਜਿਵੇਂ ਪ੍ਰਾਹੁਣੇ ਆਏ ਤੇ ਉਹਨਾਂ ਦਾ ਟਾਈਮ ਵੀ ਬਹੁਤਾ ਲੰਮਾ ਨਹੀਂ, ਉਹ ਵੀ ਬੜੀ ਜਲਦੀ ਇਹ ਦੋ ਚਾਰ ਦਿਨ ਰਹਿ ਕੇ ਚਲੇ ਜਾਂਦੇ। ਕਹਿੰਦੇ ਇਹ ਜੀਵਨ ਬਿਲਕੁਲ ਇਸ ਤਰ੍ਹਾਂ ਦਾ ਹੈ, ਪੱਬਣ ਘੇਰੇ ਪੱਤ ਜਿਉ ਢਲ ਟੁੱਲ ਜੁੰਮਣ ਹਾਰ। ਪੱਬਣ ਛੱਪਣਾ ਦੇ ਵਿੱਚ ਇੱਕ ਪੱਤੇ ਹੁੰਦੇ ਨੇ, ਉਹਨਾਂ ਨੂੰ ਪੱਬਣ ਦੀ ਬੂਟੀ ਕਹਿੰਦੇ। ਪੱਬਣ ਇੱਕ ਬੂਟੀ ਹੁੰਦੀ ਹੈ, ਉਹ ਪਾਣੀ ਦੇ ਵਿੱਚ ਚਾਰ ਪੱਤਿਆਂ ਵਾਲੀ ਪਾਣੀ ਵਿੱਚ ਉੱਗਦੀ ਏ, ਅੱਜ ਉੱਗੀ ਸੀ ਤੇ ਪੱਤ ਜਿਉ ਢਲ, ਜਿਉ ਜਿਉ ਪਾਣੀ ਢਲਦਾ ਪਾਣੀ ਲੈਂਦਾ ਤੇ ਢੁੱਲ, ਉਹ ਵੀ ਨਾਲ ਹੀ ਢੁੱਲਦਾ ਤੇ ਢਲਦਾ, ਤੇ ਢਲਣਾ ਨੀਵਾਂ ਹੋਣਾ ਤੇ ਢੁੱਲਦਾ ਤੇ ਡਿੱਗ ਪੈਣਾ। ਜਿਉ ਜਿਉ ਪਾਣੀ ਢਲਦਾ ਤੇ ਜੁੰਮਣ ਹਾਰਦਾ ਤੇ ਬਿਣਸ ਜਾਣਾ, ਖਤਮ ਹੋ ਜਾਣਾ। ਕਹਿੰਦੇ ਜਿਵੇਂ ਪਾਣੀ ਤੇ ਉੱਗੀ ਹੋਈ ਬੂਟੀ ਓਨਾ ਚਿਰ ਹੀ ਹਰੀ ਰਹਿੰਦੀ ਜਿੰਨਾ ਚਿਰ ਪਾਣੀ ਰਹਿੰਦਾ ਛੱਪੜ ਵਿਚ, ਜਦੋਂ ਪਾਣੀ ਢੁੱਲ ਯਾਨੀ ਕਿ ਸੁੱਕ ਗਿਆ ਤੇ ਉਹਨਾਂ ਨੇ ਨਾਲ ਹੀ ਸੁੱਕ ਜਾਣਾ। ਇਸ ਤਰ੍ਹਾਂ ਇਹ ਮਨੁੱਖ, ਆਹ ਜਿਹੜਾ ਤੇਰਾ ਸਰੀਰ ਹੈ ਨਾ ਖਿੜਿਆ ਹੋਇਆ ਫੁੱਲਾਂ ਵਰਗਾ, ਇਹ ਸਿਰਫ ਸਵਾਸਾਂ ਦੇ ਪਾਣੀ ਕਰਕੇ ਲੱਗਦਾ, ਜਦੋਂ ਸਵਾਸ ਖਤਮ ਹੋ ਗਿਆ ਤੇਰੇ ਤੇ ਇਹਨੇ ਢੁੱਲ ਜੁੰਮਣ ਹਾਰ ਇਹਨੇ ਨਾਸ਼ ਹੋ ਜਾਣਾ, ਖਤਮ ਹੋ ਜਾਣਾ ਹੈ। ਫਿਰ ਮਹਾਰਾਜ ਕੀ ਕਰਨਾ ਚਾਹੀਦਾ, ਕਰਾਉਣਾ ਕੀ ਚਾਹੁੰਦੇ, ਡਰਾਉਂਦੇ ਕਿਉਂ ਇਹਨਾਂ, ਕੋਈ ਕਾਰਨ ਤੇ ਦੱਸੋ, ਕੋਈ ਕੰਮ ਤੇ ਦੱਸੋ। ਤੇ ਸਤਿਗੁਰੂ ਕਹਿੰਦੇ ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨੋ ਹੁਲਾ। ਸਤਿਗੁਰੂ ਕਹਿੰਦੇ ਹੇ ਪਿਆਰਿਆ, ਜੇ ਤੇਰੇ ਕੋਲ ਜੋਬਣ ਹੈ ਨਾ, ਅੱਜ ਤੇਰੇ ਕੋਲ ਜਵਾਨੀ ਹੈ ਨੋ ਹੁਲਾ, ਤੇ ਜਵਾਨੀ ਤੇਰੀ, ਨੋ ਹੁਲਾ ਦਾ ਅਰਥ ਹੈ ਨਵੀਂ, ਤੇ ਹੁਲਾ ਦਾ ਅਰਥ ਹੈ ਹੁਲਾਸ ਵਾਲੀ, ਖੁਸ਼ੀ ਵਾਲੀ, ਹੁਲਾ ਦਾ ਅਰਥ ਹੈ ਹੁਲਾਸ, ਖੁਸ਼ੀ। ਨੋ ਹੁਲਾ ਜਿਵੇਂ ਆਪਾਂ ਕਹਿੰਦੇ ਨੌਜਵਾਨ, ਨਵੀਂ, ਨਵੇਂ ਹੁਲਾਸ ਵਾਲੀ, ਅੱਜ ਤੇਰੇ ਸਰੀਰ ਤੇ ਜਵਾਨੀ ਤੇ ਤਾਕਤ ਏ, ਅੱਜ ਸਮਾਂ ਹੀ ਪਿਆਰ ਆ, ਵਾਹਿਗੁਰੂ ਦੇ ਨਾਮ ਦਾ ਰੰਗ ਪਿਆਰ ਮਾਨ ਲੈ, ਇਸ ਦੇਹ ਦੇ ਨਾਲ ਹੁਣ ਨਾਮ ਜਪਿਆ ਕਰ, ਨਹੀਂ ਤਾਂ ਜੇ ਤੂੰ ਸੁਚੇਤ ਨਾ ਹੋਇਆ ਤੇ ਫਿਰ ਕਹਿੰਦੇ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਕਹਿੰਦੇ ਜਿਹੜੇ ਤੇਰੇ ਦਿਨ ਨੇ ਨਾ ਥੋੜੇ ਹੁੰਦੇ ਜਾ ਰਹੇ ਨੇ, ਇੱਕ ਇੱਕ ਦਿਨ ਕਰਕੇ, ਆ ਜਿਹੜੀ ਅੱਜ ਦਾ ਦਿਨ ਲੰਘ ਗਿਆ ਕੱਲ ਨੂੰ ਨਹੀਂ ਆਉਣਾ ਪਰਤ ਕੇ, ਇਹ ਥੋੜੇ ਹੁੰਦੇ ਜਾ ਰਹੇ ਨੇ, ਥੱਕਦੀ ਜਾ ਰਹੀ ਉਮਰ, ਬੁੱਢੀ ਹੁੰਦੀ ਜਾ ਰਹੀ, ਥੱਕੇਦਾਰ ਤੇ ਬੁੱਢੇ ਹੋ ਜਾਣ। ਭਇਆ ਪੁਰਾਣਾ ਚੋਲਾ, ਤੇ ਇਹ ਜਿਹੜਾ ਚੋਲਾ ਸਰੀਰ ਦਾ ਪੁਰਾਣਾ ਹੁੰਦਾ ਜਾ ਰਿਹਾ, ਖਤਮ ਹੁੰਦਾ ਜਾ ਰਿਹਾ, ਇਹਨੇ ਵੀ ਇੱਕ ਦਿਨ ਪੁਰਾਣਾ ਹੋ ਜਾਣਾ। ਹਜ਼ੂਰ ਕਹਿੰਦੇ ਸੱਜਣ ਮੇਰੇ ਰੰਗੋਲੇ ਜਾਏ ਸੁੱਤੇ ਜੀਰਾਨ, ਤੇ ਜਿਹਨੂੰ ਕਹਿੰਦੇ ਸਨ ਨਾਮ ਜਪ ਲੈ, ਤੇਰੇ ਦਿਨ ਥੋੜੇ ਰਹਿ ਗਏ ਨੇ, ਤੇਰਾ ਸਰੀਰ ਖਤਮ ਹੋ ਜਾਣਾ। ਉਹਨੇ ਫਿਰ ਸਵਾਲ ਕਰ ਦਿੱਤਾ, ਕਹਿੰਦੇ ਕੋਈ ਗੱਲ ਨੀ, ਵੇਖੀ ਜਾਏਗੀ, ਪਤਾ ਨੀ ਅਜੇ ਹੋਣਾ ਹੈ ਕਿ ਨਹੀਂ ਹੋਣਾ। ਜੀ ਇਹਦਾ ਕੋਈ ਸਬੂਤ ਵੀ ਹੈ ਵੀ ਇਸ ਤਰ੍ਹਾਂ ਵੀ ਹੋਣਾ? ਕਹਿਣ ਲੱਗੇ ਸੱਜਣਾ ਸਬੂਤ ਕਿਉਂ ਨਹੀਂ, ਆ ਜਿਹੜੇ ਤੇਰੇ ਮਿੱਤਰ ਸਨ, ਸੱਜਣ ਸਨ, ਮਾਂ ਪਿਓ ਸਨ, ਉਹ ਕਿੱਧਰ ਚਲੇ ਗਏ ਨੇ? ਰੰਗਲੇ ਸੱਜਣ ਤੇਰੇ ਪਿਆਰ ਵਾਲੇ ਜਿਹੜੇ ਚੜਾਈ ਕਰ ਗਏ, ਉਹਨਾਂ ਵੱਲ ਵੇਖ ਕਿੱਧਰ ਚਲੇ ਗਏ? ਤੇ ਜਦੋਂ ਇਹ ਦੱਸਿਆ ਤੇ ਹੋਸ਼ ਆ ਗਈ, ਕਹਿੰਦੇ ਸੱਜਣ ਮੇਰੇ ਰੰਗਲੇ ਤੇ ਜਾਏ ਸੁੱਤੇ ਜੀਰਾਨ, ਕਹਿੰਦੇ ਉੱਥੇ ਸੁੱਤੇ ਹੋਏ ਨੇ ਸ਼ਮਸ਼ਾਨ ਘਾਟ ਵਿਚ, ਜੀਰਾਨ ਦਰ ਤੇ ਕਬਰਿਸਤਾਨ ਸੁੱਤੇ ਪਏ ਨੇ, ਉੱਥੇ ਵਾਕੀ ਗਏ ਨੇ। ਤੇ ਕਹਿੰਦੇ ਹਮ ਵੀ ਮੰਜਾ ਡੂਮਣੀ ਰੋਵਾਂ ਚੀਣੀ ਬਾਣ, ਹਮ ਵੀ ਦਾ ਅਰਥ ਹੈ ਮੈਂ ਵੀ ਮੰਜਾ, ਮੈਂ ਵੀ ਫਿਰ ਚਲੇ ਹੀ ਜਾਣਾ, ਪਰ ਹਾਂ ਮੈਂ ਡੂਮਣੀ, ਡੂਮਣੀ ਦਾ ਅਰਥ ਹੈ ਦੁਬਧਾ ਵਿਚ ਪਿਆ ਹੋਇਆ ਮਨ, ਡੂ ਦਾ ਅਰਥ ਹੈ ਦੋ ਤੇ ਮਣੀ ਦਾ ਅਰਥ ਹੈ ਮਨ, ਮਨ ਦੁਬਧਾ ਵਿਚ ਪਿਆ ਹੈ ਤੇ ਕੀ ਕਰਦਾ, ਰੋਵਾਂ ਰੋਂਦਾ ਹੈ, ਝੀਣੀ ਬਾਣ, ਝੀਣੀ ਦਾ ਅਰਥ ਸਲੋ, ਹੌਲੀ ਹੌਲੀ ਰੋਂਦਾ। ਹੌਲੀ ਕਿਉਂ ਰੋਂਦਾ? ਹੌਲੀ ਤਾਂ ਰੋਂਦਾ ਵੀ ਅਜੇ ਕਲੀਅਰ ਨਹੀਂ ਹੋ ਰਿਹਾ ਵੀ ਜਾਣਾ ਹੈ, ਹੌਲੀ ਰੋਂਦਾ। ਸਾਰੇ ਹੌਲੀ ਹੌਲੀ ਰੋਂਦੇ ਨੇ ਅੰਦਰੋਂ। ਕਿਉਂ? ਗੁਰੂ ਸਾਹਿਬ ਇੱਥੇ ਬੜਾ ਵੱਡਾ ਇਸ਼ਾਰਾ ਕਰ ਰਹੇ ਨੇ, ਕਹਿੰਦੇ ਬਾਹਰੋਂ ਸਾਰੇ ਹੱਸੀ ਜਾਂਦੇ, ਬਾਹਰੋਂ ਸਾਰੇ ਹੱਸੀ ਜਾਂਦੇ, ਡੂੰਘੇ ਥਾਂ ਤੇ ਇੱਕ ਮਨ ਦੀ ਐਸੀ ਤਾਰ ਵੱਜ ਰਹੀ ਹੈ, ਮਨਾ ਪਤਾ ਨੀ ਕਿੰਨੇ ਦਿਨ ਨੇ, ਪਤਾ ਨੀ ਕਿੰਨੇ ਦਿਨ। ਉਹਨੂੰ ਕਹਿੰਦੇ ਝੀਣੀ ਬਾਣ, ਹੌਲੀ ਆਵਾਜ਼ ਵਿੱਚ। ਇਹ ਸਾਰੇ ਹੀ ਅੰਦਰੋਂ ਰੋ ਰਹੇ ਨੇ, ਇਹ ਰੋਣਾ ਕਿਵੇਂ ਮੁੱਕੇਗਾ? ਕਹਿੰਦੇ ਜਿੱਦਣ ਤੂੰ ਮੌਤ ਨੂੰ ਪਾਰ ਕਰ ਗਿਆ। ਨਹੀਂ ਤਾਂ ਸਾਰੇ ਰੋ ਰਹੇ ਨੇ। ਤੇ ਸਤਿਗੁਰੂ ਕਹਿੰਦੇ ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ। ਕੀ ਨਾ ਸੁਣੇ ਹੀ ਗੋਰੀਏ, ਇੱਥੇ ਗੋਰੀਏ ਦੇ ਅਰਥ ਹੇ ਮੇਰੀ ਆਤਮਾ, ਹੇ ਮੇਰੀ ਜਿੰਦ, ਹੇ ਜੀਵ ਇਸਤਰੀ, ਤੂੰ ਇਸ ਸਾਰੀ ਗੱਲ ਨੂੰ ਧਿਆਨ ਨਾਲ ਸੁਣਦੀ ਨਹੀਂ? ਕੀ ਤੈਨੂੰ ਇਹ ਗੱਲ ਕੰਨਾਂ ਵਿੱਚ ਪੈ ਨਹੀਂ ਰਹੀ? ਕੀ ਇਹ ਤੂੰ ਸਾਰਾ ਕੁਝ ਚੋਵਾਂ ਪਾਸੇ ਵੇਖ ਨਹੀਂ ਰਿਹਾ ਸੰਸਾਰ ਦੀ ਕਲਾ ਨੂੰ, ਕਿ ਜੋ ਆ ਰਹੇ ਨੇ ਉਹ ਜਾਈ ਜਾ ਰਹੇ ਨੇ? ਕੀ ਨਾ ਸੁਣੇ ਹੀ, ਕੀ ਤੈਨੂੰ ਇਹ ਸਾਰੀਆਂ ਗੱਲਾਂ ਸੁਣਦੀਆਂ ਨਹੀਂ? ਗੋਰੀਏ, ਹੇ ਮੇਰੀ ਜੀਵ ਆਤਮਾ, ਆਪਣ ਕੰਨੀ ਸੋਏ, ਤੈਨੂੰ ਇਹ ਗੱਲ ਕੰਨਾਂ ਵਿੱਚ ਸੋਏ ਖਬਰ ਨਹੀਂ ਆਉਂਦੀ? ਕਿਉਂਕਿ ਲੱਗੀ ਆਵੇ ਸਹੁਰੇ, ਨਿਤ ਨਾ ਪਿਆ ਹੋਏ। ਕਹਿੰਦੇ ਨਿਤ ਕੋਈ ਵੀ ਪੇਕੇ ਨਹੀਂ ਰਹਿੰਦਾ। ਪੇਕੇ ਦਾ ਅਰਥ ਹੈ ਉਹ ਬੱਚੀ ਜਿਹੜੀ ਮਾਤਾ ਪਿਤਾ ਦੇ ਘਰ ਰਹਿੰਦੀ ਹੈ। ਪੇਕੇ ਦਾ ਅਰਥ ਹੈ ਇਹ ਸੰਸਾਰ ਜਿੱਥੇ ਅਸੀਂ ਵਿਚਰ ਰਹੇ, ਇਹ ਸਾਡਾ ਪੇਕੇ ਘਰ ਹੈ। ਤੇ ਸਹੁਰੇ ਘਰ, ਵਾਹਿਗੁਰੂ ਦਾ ਘਰ, ਜਿਹਨੇ ਵਿਆਹ ਕੇ ਲੈ ਜਾਣਾ। ਪਿੱਛੇ ਆਪਾਂ ਸੋਹਲੇ ਦੀ ਬਾਣੀ ਵਿੱਚ ਵਿਆਹ ਦੀ ਵਿਆਖਿਆ ਸਾਰੀ ਕੀਤੀ ਵੀ ਕਿਵੇਂ ਵਿਆਹ ਕੇ ਲੈ ਕੇ ਜਾਂਦਾ। ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਹੁਣ ਵਿਆਹ ਦੋ ਹੀ ਨੇ, ਜਾਂ ਤੇ ਪਹਿਲਾਂ ਹੋ ਜਾਏ ਤੇ ਜਾਂ ਬਾਅਦ ਵਿੱਚ, ਦੋ ਵਿਆਹ ਨੇ। ਇਹ ਹੁਣ ਅਸੀਂ ਵੇਖਣਾ ਕਿਹੜਾ ਕਰਾਉਣਾ। ਦੋ ਤਰ੍ਹਾਂ ਦਾ ਵਿਆਹ ਹੈ। ਗੁਰੂ ਸਾਹਿਬ ਕਹਿੰਦੇ ਜਾਂ ਤੇ ਕਰਾ ਲੈ ਰੱਬ ਨਾਲ, ਜਾਂ ਤੇ ਕਰਾ ਲੈ ਸੱਚ ਨਾਲ, ਜਿਉਂਦੇ ਜੀ ਸਰੀਰ ਦੇ ਜਿਉਂਦਿਆਂ, ਜਾਂ ਤੇ ਵਾਹਿਗੁਰੂ ਨਾਲ ਲੈ ਲੈ ਲਾਵਾਂ। ਮਹਾਰਾਜ ਜੇ ਨਾ ਲਈਆਂ ਲਾਵਾਂ ਫਿਰ, ਕਹਿੰਦੇ ਫਿਰ ਦੂਜਾ ਕਰਾਉਣਾ ਪਊ। ਉਹ ਕਿਹੜਾ? ਕਹਿੰਦੇ ਮੌਤ ਨਾਲ। ਦੋਵਾਂ ਵਿੱਚੋਂ ਇੱਕ ਕਰਾ, ਇੱਕ ਤੇ ਹੋਣਾ ਹੀ ਹੋਣਾ ਅਖੀਰ ਲਾ। ਜੇ ਪਹਿਲਾਂ ਨਾ ਕਰਾਏਗਾ, ਜਿਨ੍ਹਾਂ ਨੇ ਪਹਿਲਾਂ ਕਰਾ ਲਿਆ ਉਹਨਾਂ ਦਾ ਦੂਜਾ ਨਹੀਂ ਹੋਇਆ, ਫਿਰ ਮੌਤ ਨਹੀਂ ਵਿਆਹ ਕੇ ਲਗਈ ਉਹਨਾਂ ਨੂੰ, ਮੌਤ ਨਹੀਂ ਉਹਨਾਂ ਨੂੰ ਫਿਰ ਮਾਰ ਸਕਦੀ। ਵਿਆਹੇ ਗਏ ਕਿਉਂਕਿ ਪਹਿਲਾਂ ਲੈ ਕੇ ਜਾ ਚੁੱਕੇ ਸਨ। ਉੱਥੇ ਹੁੰਦਾ ਹੀ ਨਹੀਂ ਮੌਤ ਜੋਗਾ ਲੈਣ ਆਉਂਦੀ ਵਿਚਾਰੀ, ਉੱਥੇ ਕੀ ਲੱਭਦਾ? ਜਿਹਨੂੰ ਉਹਨੇ ਲਿਜਾਣਾ ਉਹ ਸਭ ਕੁਝ ਪਹਿਲਾਂ ਗਿਆ। ਇਸ ਕਰਕੇ ਜਾਂ ਪਹਿਲਾਂ ਕਰਾ ਲਈਏ, ਸੱਚ ਨਾਲ ਵਿਆਹ ਕਰਾ ਲਈਏ, ਸੱਚ ਨਾਲ ਲਾਵਾਂ ਲੈ ਲਈਏ, ਬਾਣੀ ਨਾਲ। ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ, ਪੁਰਖ ਏਕ ਭਗਵਾਨਾ। ਇੱਕ ਵਾਹਿਗੁਰੂ ਕਬੀਰ ਜੀ ਕਹਿੰਦੇ ਮੈਨੂੰ ਉਹਨੇ ਵਿਆਹ ਲਿਆ। ਇਸ ਤਰ੍ਹਾਂ ਕਹਿੰਦੇ ਲੱਗੀ ਆਵੇ ਸਾਹੁਰੇ, ਲੱਗੀ ਆਵੇ। ਕਹਿੰਦੇ ਸਹੁਰੇ ਜਾਣਾ ਹੀ ਪੈਂਦਾ ਸਾਰਿਆਂ ਨੂੰ। ਨਿਤ ਨਾ ਪਈਆ ਹੋਏ, ਹਰ ਰੋਜ਼ ਕੋਈ ਪੇਕੇ ਘਰ ਵਿੱਚ ਨਹੀਂ ਰਹਿ ਸਕਦਾ। ਹਜ਼ੂਰ ਕਹਿੰਦੇ ਨਾਨਕ ਸੁੱਤੀ ਪਈ ਹੈ, ਜਾਣ ਬਿਰਤੀ ਸਨ। ਇੱਥੇ ਇੱਕ ਬੜਾ ਵੱਡਾ ਔਗਣ ਜੀਵਨ ਵਿੱਚ ਚੱਲ ਰਿਹਾ, ਬਹੁਤ ਔਖਾ ਕੰਮ। ਉਹ ਕਿਹੜਾ? ਕਹਿੰਦੇ ਨਾਨਕ ਸੁੱਤੀ ਪਈ ਹੈ, ਨੁਕਸੇ ਪੈ ਗਿਆ, ਪੇਕੇ ਘਰ ਵਿੱਚ ਨੀਂਦ ਬੜੀ ਬੜੀ ਗੂੜੀ ਆ ਗਈ। ਉਮਰ ਤੇ ਲੰਘਦੀ ਕਿ ਜੋਬਨ ਲੰਘ ਰਿਹਾ, ਨੀਂਦ ਬੜੀ ਗੂੜੀ ਆ ਗਈ। ਕਾਹਦੀ ਨੀਂਦ ਆ ਗਈ? ਮਾਇਆ ਦੇ ਮੋਹ ਦੀ। ਹੁਣ ਕਹਿੰਦੇ ਪਤਾ ਹੀ ਨਹੀਂ ਵੀ ਜਾਣਾ ਵੀ ਹੈ, ਤੇ ਜਾਣ ਵਿਰਤੀ ਸਨ, ਵਿਰਤੀ ਸਨ। ਇਹ ਬੜੇ ਬੜੇ ਮਹਿੰਗੇ ਸ਼ਬਦ ਨੇ। ਸਨ ਦਾ ਅਰਥ ਹੁੰਦਾ ਜਦੋਂ ਚੋਰ ਚੋਰੀ ਕਰਦੇ ਤੇ ਸਨ ਲਾਉਂਦੇ ਨੇ, ਤੇ ਵਿਰਤੀ ਸਨ, ਵਿਰਤੀ ਦਾ ਕੀ ਅਰਥ ਹੋਇਆ? ਵਿਰਤੀ ਦਾ ਅਰਥ ਕਰੁੱਤੀ ਬਣ ਸਨ, ਰੁੱਤ ਤੋਂ ਬਿਨਾ ਹੀ। ਮਹਾਰਾਜ ਰੁੱਤ, ਸਨ ਲਾਉਣ ਦੀ ਵੀ ਕੋਈ ਰੁੱਤ ਹੁੰਦੀ? ਸਨ ਲਾਉਣ ਦੀ ਰੁੱਤ ਹੁੰਦੀ ਕਦੋਂ? ਰਾਤ ਨੂੰ ਲਾਉਂਦੇ ਨੇ। ਚੋਰ ਜਦੋਂ ਚੋਰੀ ਕਰਨਗੇ ਰਾਤ ਨੂੰ ਕਰਨਗੇ। ਹਨੇਰੇ ਵਿੱਚ ਲਾਉਣਗੇ ਸਨ ਕਿਸੇ ਦਾ ਘਰ ਪਾੜਨ ਵਾਸਤੇ, ਚੋਰੀ ਕਰਨ ਵਾਸਤੇ ਰਾਤ ਨੂੰ ਕੰਧ ਪਾੜ ਦੇਣਗੇ, ਉਹਨੂੰ ਕਹਿੰਦੇ ਸੰਨ ਲਾਉਣੀ, ਕੰਧ ਵਿੱਚ ਮੋਰਾ ਕਰ ਦੇਣਾ, ਉਹਦੇ ਵਿੱਚੋਂ ਲੰਘ ਕੇ ਅੰਦਰ ਚਲੇ ਜਾਣਾ। ਆ ਇੱਕ ਗੁਰਦੁਆਰਾ ਸੰਨ ਸਾਹਿਬ ਵੀ ਹੈ ਗੁਰੂ ਅਮਰਦਾਸ ਜੀ ਦਾ, ਉਹਨਾਂ ਦੇ ਨਗਰ ਬਾਸਰਕੇ ਵਿੱਚ ਸੰਨ ਸਾਹਿਬ ਗੁਰਦੁਆਰਾ। ਬਾਬਾ ਬੁੱਢਾ ਜੀ ਨੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਸੇ ਕਾਰਨ ਕਰਕੇ ਜਦੋਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਨੇ ਝਗੜਾ ਕੀਤਾ ਤੇ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਛੱਡ ਕੇ ਆਪਣੇ ਪਿੰਡ ਚਲੇ ਗਏ। ਪਿੰਡ ਦੇ ਬਾਹਰਲੇ ਪਾਸੇ ਇੱਕ ਮਕਾਨ ਸੀ ਛੋਟਾ ਜਿਹਾ, ਉਹਦੇ ਅੰਦਰ ਜਾ ਕੇ ਬਹਿਣ ਤੋਂ ਪਹਿਲਾਂ ਦਰਵਾਜੇ ਦੇ ਅੱਗੇ ਲਿਖ ਕੇ ਲਾ ਦਿੱਤਾ, ਕਹਿੰਦੇ ਜਿਹੜਾ ਦਰਵਾਜਾ ਖੜਕਾਏਗਾ ਜਾਂ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੋਵੇਗਾ। ਅੰਦਰ ਗਏ, ਕੁੰਡੀ ਲਾ ਲਈ। ਜਦੋਂ ਕਈ ਦਿਨ ਗੁਰੂ ਅਮਰਦਾਸ ਜੀ ਨਾਲ ਲੱਭੇ ਮਿਲੇ, ਸੰਗਤ ਵਿਆਕੁਲ ਹੋ ਗਈ। ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਸੀ, ਬਖਸ਼ਾਂ ਕੀਤੀਆਂ ਸਨ, ਵੀ ਬੁੱਢਿਆ ਤੇਰੇ ਤੋਂ ਓਹਲੇ ਮੈਂ ਕਦੀ ਨਹੀਂ ਹੋਵਾਂਗਾ, ਤੇ ਤੁਸੀਂ ਲੱਭੋ ਕਿੱਥੇ ਨੇ ਸਤਿਗੁਰੂ ਜੀ, ਕਿਹੜੀ ਥਾਂ ਤੇ ਨੇ। ਬਾਬੇ ਬੁੱਢੇ ਨੇ, ਭਾਵੇਂ ਬਾਬਾ ਬੁੱਢਾ ਜੀ ਬਰਕਤਾਂ ਵਾਲੇ ਸਨ, ਉਹਨੂੰ ਪਤਾ ਸੀ ਗੁਰੂ ਅਮਰਦਾਸ ਜੀ ਕਿੱਥੇ ਨੇ, ਪਰ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਆਪ ਨੂੰ ਲੁਕਾਉਣ ਲਈ, ਉਹ ਸੰਤ ਇਸ ਤਰ੍ਹਾਂ ਕਰਦੇ ਹੁੰਦੇ ਸੀ, ਉਦੋਂ ਉਹਨਾਂ ਦੇ ਕੋਲ ਵੀ ਕੁਝ ਨਹੀਂ ਸੀ ਹੁੰਦਾ, ਉਹਨਾਂ ਦੇ ਕੋਲ ਬੜਾ ਕੁਝ ਹੁੰਦਾ ਸੀ ਪਰ ਉਹ ਆਪਣੇ ਆਪ ਨੂੰ ਜ਼ਾਹਰ ਨਹੀਂ ਸਨ ਕਰਦੇ, ਹੋਰ ਕਿਸੇ ਵੱਲ ਥੋੜਾ ਜਿਹਾ ਇਸ਼ਾਰਾ ਕਰ ਦਿੰਦੇ ਵੀ ਇਹਨੂੰ ਪਤਾ ਹੈ। ਤੇ ਹੁਣ ਤੇ ਬਹੁਤਾ ਪ੍ਰੋਗਰਾਮ ਇਸ ਤਰ੍ਹਾਂ ਹੀ ਹੁੰਦਾ, ਕੁਝ ਵੀ ਨਹੀਂ ਤੇ ਵਿਖਾਵਾ ਜ਼ਿਆਦਾ। ਉਹਨਾਂ ਨੇ ਕਿਹਾ ਵੀ ਗੁਰੂ ਅਮਰਦਾਸ ਜੀ ਦੀ ਇੱਕ ਘੋੜੀ ਏ, ਉਹ ਲੈ ਕੇ ਆਓ, ਜਿਹਦੇ ਤੇ ਸਵਾਰੀ ਕਰਦੇ ਸੀ। ਘੋੜੀ ਲਿਆਂਦੀ, ਘੋੜੀ ਦਾ ਰਸਾ ਖੋਲ ਦਿੱਤਾ, ਕਹਿੰਦੇ ਜਿੱਧਰ ਜਾਏਗੀ ਪਿੱਛੇ ਪਿੱਛੇ ਚੱਲੋ। ਪਿੱਛੇ ਚੱਲੇ ਤੇ ਘੋੜੀ ਜਾ ਕੇ ਨਾ ਉਸ ਮਕਾਨ ਦੇ ਦਰਵਾਜੇ ਦੇ ਅੱਗੇ ਖਲੋ ਗਈ ਜਿਹਦੇ ਵਿੱਚ ਗੁਰੂ ਅਮਰਦਾਸ ਜੀ ਬੈਠੇ ਸਨ। ਸੰਗਤ ਖੁਸ਼ ਹੋ ਗਈ ਪਰ ਦਰਵਾਜਾ ਬੰਦ ਸੀ। ਦਰਵਾਜਾ ਖੋਲਣ ਲੱਗੇ ਪਰ ਉੱਤੋਂ ਵੇਖਿਆ ਲਿਖਿਆ ਜਿਹੜਾ ਦਰਵਾਜਾ ਖੋਲੇਗਾ ਉਹ ਮੇਰਾ ਸਿੱਖ ਨਹੀਂ। ਸਾਰੇ ਰੁਕ ਗਏ, ਡਰ ਗਏ। ਬਾਬਾ ਬੁੱਢਾ ਜੀ ਅੱਗੇ ਹੋਏ ਤੇ ਬਾਬੇ ਬੁੱਢੇ ਨੇ ਵੇਖਿਆ ਵੀ ਗੁਰੂ ਸਾਹਿਬ ਨੇ ਇਹ ਖੋਲ ਕਿਹਾ ਵੀ ਜਿਹੜਾ ਦਰਵਾਜਾ ਖੋਲੇਗਾ ਸਿੱਖ ਨਹੀਂ। ਬਾਬੇ ਬੁੱਢੇ ਨੇ ਜੁਗਤੀ ਵਰਤੀ, ਉਸ ਮਕਾਨ ਦੇ ਪਿਛਲੇ ਪਾਸੇ ਗਏ ਤੇ ਪਿਛਲੇ ਪਾਸੇ ਜਾ ਕੇ ਗੁਰੂ ਕੇ ਸਵਾਰੇ ਉਹ ਫਾਲਾ ਲੈ ਕੇ ਕੰਧ ਨੂੰ ਸੰਨ ਲਾ ਦਿੱਤੀ, ਮੋਰੀ ਕੱਢ ਦਿੱਤੀ। ਮੋਰੀ ਕੱਢ ਕੇ ਪਿੱਛੋਂ ਦੀ ਅੰਦਰ ਚਲੇ ਗਏ ਤੇ ਗੁਰੂ ਅਮਰਦਾਸ ਜੀ ਦੇ ਜਾ ਕੇ ਚਰਨੀ ਲੱਗੇ ਤੇ ਗੁਰੂ ਅਮਰਦਾਸ ਜੀ ਬੜੇ ਹੱਸੇ ਖੁਸ਼ ਹੋ ਗਏ, ਕਹਿਣ ਲੱਗੇ ਵਾਹ ਬਾਬੇ ਬੁੱਢਿਆ, ਤੇਰੇ ਕੋਲ ਤੇ ਜੁਗਤ ਏ, ਤੂੰ ਸੰਨ ਲਾ ਦਿੱਤੀ ਏ, ਗੁਰੂ ਕਾ ਬਚਨ ਵੀ ਪਾਲ ਦਿੱਤਾ ਹੈ ਤੇ ਮਿਲ ਵੀ ਪਿਆ ਏ, ਦਰਵਾਜਾ ਨਹੀਂ ਖੋਲਿਆ। ਅੱਜ ਵੀ ਉਹ ਗੁਰਦੁਆਰਾ ਸੰਨ ਸਾਹਿਬ ਸੰਨ ਦੇ ਵਿਚ। ਇਸ ਕਰਕੇ ਜਿਨ੍ਹਾਂ ਨੇ ਗੁਰੂ ਤੋਂ ਦਾਤ ਨਾਮ ਲੈਣ ਲਈ ਸੰਨ ਲਾਈ, ਸੰਨ ਲਾਉਣ ਵਾਲੇ ਅੱਜ ਵੀ ਹਨ, ਅੱਜ ਵੀ ਸੰਨ ਲਾਉਣ ਵਾਲੇ ਉਹ ਦੂਜੀ ਤਰ੍ਹਾਂ ਲਾਉਂਦੇ ਵੀ ਗੋਲਕ ਨੂੰ ਕਿਧਰੋਂ ਸੰਨ ਲਾਈਏ, ਉਹ ਸੰਨ ਲਾਉਣ ਵਾਲੇ ਹੋਰ ਸਨ, ਬਾਬਾ ਬੁੱਢਾ ਘੱਟ ਰਹਿ ਗਿਆ। ਇਸ ਕਰਕੇ ਕਹਿੰਦੇ ਐ ਜੀਵ ਨਾਨਕ ਸੁੱਤੀ ਪਈ ਹੈ, ਤੂੰ ਪਦਾਰਥਾਂ ਦੇ ਵਿਚ ਸੌ ਗਿਆ ਤੇ ਜਾਣ ਇਸ ਤਰ੍ਹਾਂ ਸਮਝ ਵੀ ਵਿਰਤੀ ਸੰਨ ਲੱਗ ਗਈ, ਕਰੁੱਤੀ ਅਜੇ ਰੁੱਤ ਨਹੀਂ ਸੰਨ ਦੀ, ਯਾਨੀ ਕਿ ਕਿਸੇ ਦੇ ਘਰ ਦੇ ਸਮਾਨ ਨੂੰ ਚੋਰੀ ਕਰਨੀ ਹੋਵੇ ਤੇ ਚੋਰ ਰਾਤ ਨੂੰ ਸੰਨ ਲਾਉਂਦੇ ਨੇ, ਪਰ ਤੈਨੂੰ ਤੇ ਦਿਨ ਦਿਹਾੜੇ ਚਾਨਣ ਵਿਚ ਸੰਨ ਲੱਗ ਗਈ। ਚਾਨਣ ਦਾ ਮਤਲਬ ਸਾਰੀਆਂ ਗੱਲਾਂ ਦਾ ਵੀ ਤੈਨੂੰ ਪਤਾ ਹੈ, ਸਾਰੇ ਗ੍ਰੰਥ ਵੀ ਤੂੰ ਪੜ੍ਹਨਾ, ਸਭ ਕੁਝ ਜਾਣਨਾ ਵੀ ਏ, ਫਿਰ ਵੀ ਤੂੰ ਲੁੱਟਿਆ ਜਾ ਰਿਹਾ, ਇਸ ਕਰਕੇ ਤੈਨੂੰ ਵਿਰਤੀ ਸੰਨ ਲੱਗ ਗਈ। ਤੇਰਾ ਜੀਵਨ ਜਿਹੜਾ ਹੈ ਉਹ ਲੁੱਟ ਲਿਆ ਹੈ, ਵਿਕਾਰਾਂ ਆਦਿਕ ਨੇ, ਹੰਕਾਰ ਆਦਿਕ ਨੇ, ਲੋਭ ਨੇ। ਕਹਿੰਦੇ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਜਿਹੜੀ ਗੁਣਾ ਦੀ ਗੰਠੜੀ ਸੀ ਨਾ ਨਾਮ ਦੀ, ਉਹ ਦਿੱਤੀ ਗਵਾ, ਗੁਣਾ ਦੀ ਗੰਠ ਗਵਾ ਦਿੱਤੀ ਤੇ ਅਵਗਣ ਚੱਲੀ ਬੰਨ, ਤੇ ਅਵਗਣਾਂ ਦੀ ਪੰਡ ਬਣਾ ਕੇ ਸਿਰ ਤੇ ਰੱਖ ਲਈ। ਹੁਣ ਉਸ ਵਾਹਿਗੁਰੂ ਨੇ ਅੱਗੇ ਜਾ ਕੇ ਉਹ ਪੰਡ ਖੋਲ ਕੇ ਵੇਖਣੀ ਏ ਵੀ ਸਰਦਾਰ ਸਾਹਿਬ ਜੀ ਕੀ ਲੈ ਕੇ ਆਏ ਨੇ, ਵਾਪਸ ਭੇਜਿਆ ਸੀ 70-80 ਸਾਲ ਲਾ ਕੇ ਆਏ ਨੇ, ਤੇ ਕਿੰਨਾ ਕੁ ਕਮਾ ਕੇ ਲਿਆਏ ਨੇ ਤੇ ਜੇ ਉਹਨੇ ਖੋਲ ਕੇ ਵੇਖਿਆ ਜੇ ਤਾਂ ਨਿਕਲੀ ਵਿੱਚੋਂ ਨਿੰਦਿਆ ਝੂਠ ਫਰੇਬ ਦੂਜੇ ਦਾ ਹੱਕ ਖਾਧਾ ਗਾਲੀ ਗਲੋਚ ਦਿਨ ਰਾਤ ਰੱਜ ਕੇ ਖਾ ਲੈਣਾ ਰੱਜ ਕੇ ਸੁੱਤੇ ਰਹਿਣਾ ਝੂਠ ਬੋਲਣਾ ਉਹ ਫਿਰ ਕਹਿੰਦੇ ਵੀ ਆ ਸੱਜੇ ਪਾਸੇ ਇਧਰ ਨੂੰ ਲੈ ਜਾਓ ਕੜਾਏ ਬੜੇ ਵੱਡੇ ਵੱਡੇ ਪਾ ਲਓ ਲੰਮਾ ਇਹਨਾਂ ਨੂੰ ਤੇ ਜੇ ਵਿੱਚੋਂ ਨਿਕਲਿਆ ਚੰਗਿਆਈਆਂ ਪਰ ਉਪਕਾਰ ਸੇਵਾ ਨਿਤਨੇਮ ਬੰਦਗੀ ਰੱਬ ਦਾ ਪਿਆਰ ਇਮਾਨਦਾਰੀ ਫਿਰ ਕਹਿੰਦੇ ਇਹਨੂੰ ਦਿਓ ਸਤਿਕਾਰ ਉੱਥੇ ਸਤਿਕਾਰ ਮਿਲਿਆ ਇਹ ਦੋਵੇਂ ਪ੍ਰਕਾਰ ਦੀਆਂ ਭਾਸ਼ਾਵਾਂ ਇਹਨਾਂ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਅਗਲੇ ਸ਼ਬਦ ਦੀ ਵਿਚਾਰ ਅੱਗੇ ਕਰਾਂਗੇ ਫੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ